ਹੈ ਸੰਧਿਆ ਸਮੇਂ ਦੇ ਦੀਵਾਨਾਂ ਦਾ, ਜਿਸ ਸਮੇਂ ਅੰਦਰ ਨਿਤਾ ਪ੍ਰਤੀ ਹਰ ਰੋਜ਼ ਸਤਿਗੁਰੂ ਜੀ ਦੇ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੀ ਕੁਝ ਕਥਾ ਆਈ ਹੈ। ਨਵੀਂ ਸਿੰਧ ਜੋ ਅਕਬਰ ਬਾਦਸ਼ਾਹ ਦਾ ਅਹਿਲਕਾਰ ਹੈ, ਜਦੋਂ ਅਕਬਰ ਚਿਤੌੜਗੜ੍ਹ ਦਾ ਜੰਗ ਜਿੱਤ ਕੇ ਆਇਆ ਵਾਪਸ ਦਿੱਲੀ, ਤੇ ਇਹ ਜਾ ਕੇ ਦਿੱਲੀ ਬਾਦਸ਼ਾਹ ਨੂੰ ਮਿਲੇ ਨੇ। ਸਤਿਗੁਰੂ ਜੀ ਦੇ ਦਰ ਘਰ ਦੀ ਕਥਾ ਸੁਣਾਈ ਕਿ ਅਸੀਂ ਜਿਸ ਵੇਲੇ ਗੁਰੂ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ, ਉਨ੍ਹਾਂ ਨੇ ਬਚਨ ਕਿਹਾ ਸੀ ਜਦੋਂ ਬੌਲੀ ਦਾ ਕੜ ਟੁੱਟੇਗਾ ਉਸ ਵੇਲੇ ਗੜ੍ਹ ਫਤਿਹ ਹੋਵੇਗਾ, ਕਿਲ੍ਹਾ ਫਤਿਹ ਹੋਵੇਗਾ। ਤੁਹਾਡਾ ਹੁਕਮ ਪਾ ਕੇ ਅਸੀਂ ਉੱਥੇ ਗੁਰੂ ਜੀ ਕੋਲ ਰਹਿ ਕੇ ਕੜ ਤੋੜਨ ਵਾਸਤੇ ਯਤਨ ਕਰਨ ਲੱਗੇ। ਸਮਾਂ ਆਇਆ ਜਿਸ ਵੇਲੇ ਕੜ ਟੁੱਟਣ ਦੇ ਆਸਾਰ ਤੇ ਪਹੁੰਚਿਆ, ਗੁਰੂ ਜੀ ਦਾ ਇੱਕ ਸੇਵਕ ਸੀ ਭਾਈ ਮਾਣਕ ਚੰਦ, ਉਹਨੂੰ ਵਰਦਾਨ ਦੇ ਕੇ ਕੜ ਤੋੜਨ ਵਾਸਤੇ ਜਦੋਂ ਵਿੱਚ ਭੇਜਿਆ, ਹਥੌੜੇ ਦਾ ਵਾਰ ਕੀਤਾ ਤੇ ਕੜ ਇੰਨੀ ਤੇਜ਼ੀ ਨਾਲ ਟੁੱਟਿਆ ਕਿ ਉਸ ਦੇ ਪਾਣੀ ਵਿੱਚ ਭਾਈ ਮਾਣਕ ਜੀ ਡੁੱਬ ਗਏ। ਉਹਦੀ ਮਾਂ ਨੇ ਆ ਕੇ ਗੁਰੂ ਅਮਰਦਾਸ ਸਾਹਿਬ ਨੂੰ ਬੇਨਤੀ ਕੀਤੀ ਵੀ ਮੇਰਾ ਪੁੱਤਰ ਤਾਂ ਉਸ ਪਾਣੀ ਵਿੱਚ ਡੁੱਬ ਕੇ ਮਰ ਗਿਆ, ਤੇ ਗੁਰੂ ਜੀ ਨੇ ਬਚਨ ਕੀਤਾ ਕਿ ਮਾਣਕ ਕਦੇ ਮਰਿਆ ਨਹੀਂ ਕਰਦੇ, ਡੁੱਬਿਆ ਨਹੀਂ ਕਰਦੇ। ਬਾਹਰ ਕੱਢ ਕੇ ਲਿਆਂਦਾ ਤੇ ਮੱਥੇ ਤੇ ਚਰਨ ਰੱਖਿਆ ਤੇ ਸਤਿਗੁਰਾਂ ਨੇ ਉਸ ਮਾਣਕ ਨੂੰ ਜਿਉਂਦਾ ਕਰਕੇ ਉਹਦਾ ਨਾਂ ਰੱਖਿਆ ਭਾਈ ਜੀਵੜਾ। ਏਦਾਂ ਦਾ ਇੱਕ ਕੌਤਕ ਅਸੀਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਵਿੱਚ ਵੇਖਿਆ, ਹੋਰ ਵੀ ਬੜੇ ਕੌਤਕ ਵੇਖੇ ਨੇ। ਉਨ੍ਹਾਂ ਨੇ ਜਿਸ ਵੇਲੇ ਕਿਲ੍ਹਾ ਕੜ ਤੋੜਿਆ, ਉਹ ਸਮਾਂ, ਉਹ ਵਾਰ ਘੜੀ ਅਸੀਂ ਲਿਖ ਕੇ ਲਿਆਏ ਹਾਂ। ਜਦੋਂ ਬਾਦਸ਼ਾਹ ਨੂੰ ਦੱਸੀ ਗਈ ਵੀ ਇਹ ਘੜੀ ਸੀ, ਇਹ ਵਾਰ ਸੀ, ਇਹ ਤਰੀਕ ਸੀ, ਬਾਦਸ਼ਾਹ ਨੇ ਆਖਿਆ ਵੀ ਕਿਲ੍ਹਾ ਵੀ ਇਸੇ ਸਮੇਂ ਟੁੱਟਿਆ ਸੀ, ਬਿਲਕੁਲ ਉਸੇ ਸਮੇਂ, ਕੋਈ ਫਰਕ ਨਹੀਂ ਪਿਆ। ਫਿਰ ਸਿੱਖਾਂ ਨੇ ਔਰ ਉਸ ਨਵੀਂ ਸਿੰਧ ਨੇ ਇਹ ਵੀ ਦੱਸਿਆ ਅਕਬਰ ਨੂੰ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਬੌਲੀ ਸਾਹਿਬ ਲਵਾਈ ਹੈ, ਉਸ ਬੌਲੀ ਦਾ ਬੜਾ ਵੱਡਾ ਮਹਾਤਮ ਹੈ ਕਿ ਉਸ ਬੌਲੀ ਦੀਆਂ ਸਤਿਗੁਰਾਂ ਨੇ 84 ਪੌੜੀਆਂ ਰਖਵਾਈਆਂ ਨੇ। ਔਰ ਬਚਨ ਕੀਤਾ ਮਹਾਤਮ ਦੱਸਦਿਆਂ ਵੀ ਜਿਹੜਾ 84 ਇਸ਼ਨਾਨ ਕਰਕੇ ਇੱਕ ਇੱਕ ਪੌੜੀ ਤੇ ਬੈਠ ਕੇ ਸ੍ਰੀ ਜਪਜੀ ਸਾਹਿਬ ਦੇ 84 ਪਾਠ ਕਰੇਗਾ, ਉਹਦੀ 84 ਕੱਟੀ ਜਾਏਗੀ, ਉਹ 84 ਲੱਖ ਜੂਨਾਂ ਦੇ ਗੇੜੇ ਤੋਂ ਮੁਕਤ ਹੋ ਜਾਏਗਾ। ਇਹ ਵਰ, ਇਹ ਬਚਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਕੀਤੇ ਨੇ। ਅਕਬਰ ਬਾਦਸ਼ਾਹ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਇਹ ਵਡਿਆਈ ਨਵੀਂ ਸਿੰਧ ਦੇ ਮੁੱਖੋਂ ਸੁਣੀ, ਇਸ ਮੁਨਸ਼ੀ ਦੇ ਮੁੱਖੋਂ ਸੁਣੀ, ਸਿੱਖ ਦੇ ਮੁੱਖੋਂ ਸੁਣੀ, ਸੁਣ ਕੇ ਗੁਰੂ ਘਰ ਦਾ ਮੁਰੀਦ ਬਣ ਗਿਆ, ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਸ਼ਰਧਾ ਪਹਿਲਾਂ ਹੀ ਇਹਦੇ ਮਨ ਚ ਸੀ, ਪਰ ਜਦੋਂ ਇਹ ਵਡਿਆਈ ਸੁਣੀ ਤੇ ਹੋਰ ਸ਼ਰਧਾ ਮਨ ਚ ਜਾਗ ਪਈ। ਬਾਦਸ਼ਾਹ ਅਕਬਰ ਦੇ ਮਨ ਵਿਚ ਗੁਰੂ ਘਰ ਵਾਸਤੇ ਸ਼ਰਧਾ ਜਾਗੀ ਤੇ ਗੁਰੂ ਘਰ ਦੀ ਯਾਤਰਾ ਵਾਸਤੇ ਮਨ ਚ ਇਹਦੇ ਫੁਰਨਾ ਫੁਰਿਆ, ਜਿਵੇਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿਚ ਆ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਦਰ ਘਰ ਦੀ ਇਸ ਪਾਵਨ ਕਥਾ ਨੂੰ ਸਰਵਣ ਕਰੀਏ, ਏਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣ ਕੇ ਅਕਬਰ ਕਥਾ ਕੋ ਰਹੋ ਹਿਰਦੇ ਬਿਸਮਾਏ।
ਬਾਦਸ਼ਾਹ ਅਕਬਰ ਨੇ ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰ ਘਰ ਦੀ ਕਥਾ ਸੁਣੀ, ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਸੁਣ ਕੇ, ਗੁਰੂ ਸਾਹਿਬ ਜੀ ਦੇ ਘਰ ਦੀ ਮਹਿਮਾ ਸੁਣ ਕੇ ਅਕਬਰ ਬੜਾ ਖੁਸ਼ ਹੋਇਆ ਤੇ ਨਾਲੇ ਇਹਦੇ ਮਨ ਦੇ ਵਿੱਚ ਭਾਰੀ ਹੈਰਾਨੀ ਵੀ ਹੋਈ ਕਿ ਉੱਥੇ ਤਾਂ ਮੁਰਦੇ ਵੀ ਜੀਵਤ ਹੁੰਦੇ ਨੇ, ਸਤਿਗੁਰੂ ਜੀ ਤਾਂ ਮੁਰਦਿਆਂ ਨੂੰ ਵੀ ਜਿਉਂਦਾ ਕਰ ਦਿੰਦੇ ਨੇ। ਜਿਵੇਂ ਇਹਨਾਂ ਨੇ ਦੱਸਿਆ ਕਿ ਮਾਣਕ ਨਾਮ ਦਾ ਇੱਕ ਸਿੱਖ ਪਾਣੀ ਚ ਡੁੱਬ ਗਿਆ ਸੀ ਪਰ ਗੁਰੂ ਸਾਹਿਬ ਨੇ ਉਹਨੂੰ ਮੁਰਦੇ ਨੂੰ ਜਿਉਂਦਾ ਕੀਤਾ। ਤੋ ਬੜਾ ਹੈਰਾਨ ਹੋਇਆ ਹੈ ਬਾਦਸ਼ਾਹ ਅਕਬਰ ਗੁਰੂ ਘਰ ਦੀ ਵਡਿਆਈ ਸੁਣ ਕੇ।
ਨਵੀਂ ਸਿੰਧ ਸੋ ਕਹਿਤ ਪਾ ਗੁਰ ਪੂਰਨ ਸੁਖਦਾਏ।
ਆਪਣੇ ਵਜ਼ੀਰ ਨੂੰ ਆਪਣੇ ਮੁਨਸ਼ੀ ਨੂੰ ਕਹਿਣ ਲੱਗਾ ਬਾਦਸ਼ਾਹ ਅਕਬਰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਪੂਰਨ ਗੁਰੂ ਨੇ, ਉਹ ਤਾਂ ਪੂਰਨ ਗੁਰਦੇਵ ਹਨ, ਉਹਨਾਂ ਵਿਚ ਸਾਰੀਆਂ ਕਲਾਵਾਂ ਨੇ, ਉਹ ਬੇਅੰਤ ਕਲਾਵਾਂ ਦੇ ਮਾਲਕ ਤੇ ਠਾਕੁਰ ਹਨ।
ਜੋ ਪਈ ਇਤਕ ਦਿਨ ਮੈਂ ਲਵਪੁਰ ਚੱਲ ਹੈ।
ਦਿਨਾਂ ਦੇ ਵਿਚ ਬਾਦਸ਼ਾਹ ਅਕਬਰ ਕਹਿੰਦਾ ਮੈਂ ਲਾਹੌਰ ਨੂੰ ਜਾਣਾ ਹੈ, ਕਿਉਂਕਿ ਬਾਦਸ਼ਾਹ ਅਕਬਰ ਦਿੱਲੀ ਆਇਆ ਹੋਇਆ ਸੀ। ਕਹਿਣ ਲੱਗਾ ਵੀ ਕੁਝ ਦਿਨਾਂ ਤੱਕ ਮੈਂ ਦਿੱਲੀ ਤੋਂ ਲਾਹੌਰ ਨੂੰ ਜਾਣਾ ਹੈ, ਲਾਹੌਰ ਮੇਰਾ ਕੋਈ ਕੰਮ ਹੈ, ਕਾਰਜ ਹੈ, ਉਹਨੂੰ ਸਿੱਧ ਕਰਨ ਵਾਸਤੇ ਮੈਂ ਲਾਹੌਰ ਕੁਝ ਦਿਨਾਂ ਤੱਕ ਚੱਲਣਾ ਹੈ।
ਤਹਾਂ ਜਾਏ ਸਤਿਗੁਰ ਕੋ ਮਿਲੇ।
ਜਦੋਂ ਮੈਂ ਲਾਹੌਰ ਜਾਵਾਂਗਾ ਤੇ ਰਸਤੇ ਵਿਚ ਗੁਰੂ ਜੀ ਨੂੰ ਜ਼ਰੂਰ ਮਿਲਾਂਗਾ, ਜਿਨ੍ਹਾਂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ, ਜਿਨ੍ਹਾਂ ਦੇ ਵਚਨਾਂ ਨਾਲ ਮੈਂ ਚਿਤੌੜਗੜ੍ਹ ਦਾ ਕਿਲਾ ਜਿੱਤਿਆ ਹੈ, ਜਿਨ੍ਹਾਂ ਦੇ ਵਰ ਨਾਲ ਮੈਨੂੰ ਏਡੀ ਵੱਡੀ ਖੁਸ਼ੀ ਮਿਲੀ ਹੈ, ਮੈਂ ਲਾਹੌਰ ਜਾਂਦਾ ਹੋਇਆ ਉਹਨਾਂ ਨੂੰ ਜ਼ਰੂਰ ਮਿਲਾਂਗਾ।
ਮਗ ਮੈਂ ਆਵੇ ਜਬ ਅਸਥਾਨ।
ਆਪਣੇ ਮੁਨਸ਼ੀ ਨੂੰ ਕਿਹਾ ਵੀ ਮੁਨਸ਼ੀ ਜੀ ਕਿ ਤੁਸੀਂ ਤਾਂ ਗੁਰੂ ਘਰ ਜਾ ਕੇ ਆਏ ਹੋ, ਤੁਹਾਨੂੰ ਪਤਾ ਵੀ ਹੈ ਵੀ ਉਹਨਾਂ ਦਾ ਨਗਰ ਕਿੱਥੇ ਕਰਕੇ ਹੈ, ਤੇ ਸੁਣਿਆ ਵੀ ਲਾਹੌਰ ਤੇ ਦਿੱਲੀ ਦੇ ਰਸਤੇ ਦੇ ਉੱਤੇ ਹੀ ਉਹਨਾਂ ਦਾ ਨਗਰ ਹੈ। ਜਿਸ ਵੇਲੇ ਮੈਂ ਲਾਹੌਰ ਚੱਲਾਂਗਾ, ਲਾਹੌਰ ਜਾਵਾਂਗਾ, ਰਸਤੇ ਵਿਚ ਜਦੋਂ ਉਹਨਾਂ ਦਾ ਅਸਥਾਨ ਆਵੇਗਾ, ਗੁਰੂ ਅਮਰਦਾਸ ਸਾਹਿਬ ਜੀ ਦੀ ਨਗਰੀ ਰਸਤੇ ਵਿਚ ਆਵੇਗੀ,
ਤਹ ਮੁਝ ਕੋ ਕਰ ਦਿਓ ਬਖਾਨ।
ਉੱਥੇ ਮੈਨੂੰ ਦੱਸ ਦਿਆ ਜੇ ਵੀ ਇਹ ਗੁਰੂ ਘਰ ਹੈ, ਇੱਥੇ ਗੁਰੂ ਸਾਹਿਬ ਜੀ ਦਾ ਨਗਰ ਹੈ, ਮੈਨੂੰ ਰਸਤੇ ਚ ਤੁਸੀਂ ਯਾਦ ਕਰਾਉਣਾ, ਚੇਤੇ ਕਰਾਉਣਾ, ਇਹ ਡਿਊਟੀ ਤੁਹਾਡੀ ਹੈ। ਜਦੋਂ ਮੈਂ ਲਾਹੌਰ ਜਾਵਾਂਗਾ, ਰਸਤੇ ਵਿਚ ਤੁਸੀਂ ਮੈਨੂੰ ਗੁਰੂ ਘਰ ਬਾਰੇ ਦੱਸਣਾ, ਕਿ ਰਸਤੇ ਵਿਚ ਜਿੱਥੇ ਉਹਨਾਂ ਦਾ ਅਸਥਾਨ ਆਵੇਗਾ ਉਸ ਅਸਥਾਨ ਬਾਰੇ ਦੱਸਣਾ ਹੈ।
ਇਮ ਕਹਿ ਅਕਬਰ ਰਹਿ ਦਿਨ ਕੋਏ।
ਕਹਿ ਕੇ ਬਾਦਸ਼ਾਹ ਅਕਬਰ ਨੇ ਕੁਝ ਦਿਨ ਦਿੱਲੀ ਚ ਬਤੀਤ ਕੀਤੇ ਹਨ।
ਲਾਭਪੁਰ ਦਿਸ ਗਮਨਿਓ ਸੁਖ ਜੋਏ।
ਔਰ ਇਹਨੇ ਕੁਝ ਦਿਨਾਂ ਬਾਅਦ ਲਾਹੌਰ ਨੂੰ ਜਾਣ ਵਾਸਤੇ ਤਿਆਰੀ ਕਰ ਲਈ, ਲਾਹੌਰ ਨੂੰ ਚਾਲੇ ਪਾਉਣ ਵਾਸਤੇ ਚੱਲ ਪਿਆ।
ਸਨੇ ਸਨੇ ਡੇਰੇ ਕਰ ਕੂਚ।
ਦਿੱਲੀ ਤੋਂ ਚੱਲਿਆ, ਰਸਤੇ ਵਿਚ ਜਿੱਥੇ ਕਿਤੇ ਸ਼ਾਮ ਪੈਂਦੀ ਹੈ ਡੇਰਾ ਕਰ ਲੈਂਦਾ, ਅਗਲੇ ਦਿਨ ਫਿਰ ਤੁਰ ਪੈਂਦਾ। ਇਹਦਾ ਰਾਹ ਵਿਚ ਸਨੇ ਸਨੇ ਸਹਿਜੇ ਸਹਿਜੇ ਡੇਰੇ ਕਰਦਿਆਂ ਹੋਇਆ
ਤੀਰ ਬਿਪਾਸਾ ਆਨ ਪਹੁੰਚ।
ਅਕਬਰ ਚੱਲਦਾ ਚੱਲਦਾ ਬਿਆਸ ਦਰਿਆ ਦੇ ਕੰਢੇ ਤੇ ਆ ਪਹੁੰਚਿਆ, ਫੌਜ ਦੇ ਸਮੇਤ ਲਾਹੌਰ ਜਾ ਰਿਹਾ ਸੀ ਤੇ ਚੱਲਦਾ ਚੱਲਦਾ ਬਿਆਸ ਦਰਿਆ ਦੇ ਕਿਨਾਰੇ ਤੇ, ਬਿਆਸ ਦਰਿਆ ਦੇ ਕੰਢੇ ਦੇ ਉੱਤੇ ਆ ਪਹੁੰਚਿਆ ਹੈ।
ਉਲੰਘ ਪਾਰ ਜਬ ਸਿਵਰ ਕਰਾਇਓ।
ਇਹਨੇ ਦਰਿਆ ਪਾਰ ਕੀਤਾ ਤੇ ਦਰਿਆ ਪਾਰ ਕਰਕੇ ਡੇਰਾ ਕੀਤਾ, ਦਰਿਆ ਦਾ ਪਾਰਲਾ ਕਿਨਾਰਾ ਜਿਹੜੀ ਖੁੱਲੀ ਜਗ੍ਹਾ ਖੁੱਲਾ ਸਥਾਨ ਵੇਖ ਕੇ ਆਪਣੀਆਂ ਫੌਜਾਂ ਸਮੇਤ ਲਸ਼ਕਰ ਸਮੇਤ ਅਕਬਰ ਨੇ ਡੇਰਾ ਕੀਤਾ ਹੈ।
ਸ਼ਾਹ ਆਏ ਬੈਠਿਓ ਲਸਾਇਓ।
ਬੜੀ ਖੁਸ਼ੀ ਨਾਲ ਬੜੇ ਚਾਉ ਨਾਲ ਦਰਿਆ ਕਿਨਾਰਾ ਪਾਰ ਕਰਕੇ, ਦਰਿਆ ਦੇ ਕਿਨਾਰੇ ਤੇ ਡੇਰਾ ਕਰਕੇ ਅਕਬਰ ਬਾਦਸ਼ਾਹ ਆਪਣੀ ਸਭਾ ਸਜਾ ਕੇ, ਦੀਵਾਨ ਸਜਾ ਕੇ ਬੈਠਾ ਹੈ।
ਨਵੀਂ ਸਿੰਧ ਸਭ ਕਥਾ ਸਿਮਰ ਕੈ।
ਮੁਨਸ਼ੀ ਜਿਹੜਾ ਗੁਰੂ ਸਾਹਿਬ ਜੀ ਦੇ ਕੋਲੋਂ ਗਿਆ ਸੀ, ਉਹਨੇ ਸਾਰੀ ਕਥਾ ਨੂੰ ਯਾਦ ਕੀਤਾ ਵੀ ਬਾਦਸ਼ਾਹ ਨੇ ਕਿਹਾ ਸੀ ਵੀ ਜਦੋਂ ਨਗਰ ਦੇ ਕੋਲ ਪਹੁੰਚੋਗੇ ਤੇ ਮੈਨੂੰ ਯਾਦ ਕਰਾ ਦਿਆ ਜੇ ਵੀ ਇੱਥੇ ਗੁਰੂ ਜੀ ਰਹਿੰਦੇ ਨੇ, ਮੈਨੂੰ ਉਹਨਾਂ ਦੇ ਨਗਰ ਬਾਰੇ ਦੱਸ ਦਿਆ ਜੇ ਵੀ ਇੱਥੇ ਗੁਰੂ ਸਾਹਿਬ ਜੀ ਦਾ ਘਰ ਹੈ। ਅਕਬਰ ਬਾਦਸ਼ਾਹ ਦੇ ਉਸ ਨਵੀਂ ਸਿੰਧ ਮੁਨਸ਼ੀ ਨੇ ਉਸ ਵੇਲੇ ਉਸ ਸਾਰੀ ਗੱਲ ਨੂੰ ਚੇਤੇ ਕੀਤਾ, ਯਾਦ ਕੀਤਾ ਜੋ ਅਕਬਰ ਨੇ ਕਹੀ ਸੀ।
ਕਰੀ ਜਨਾਵਨ ਸਕਲ ਉਚਰ ਕੈ।
ਆ ਕੇ ਬਾਦਸ਼ਾਹ ਦੇ ਕੋਲ ਬਾਦਸ਼ਾਹ ਨੂੰ ਸਾਰੀ ਗੱਲ ਦੱਸੀ, ਬਾਦਸ਼ਾਹ ਸਲਾਮਤ ਇਹ ਗੁਰੂ ਕੀ ਨਗਰੀ ਆ ਗਈ ਹੈ, ਇੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਨਿਵਾਸ ਹੈ, ਇੱਥੇ ਭੱਲਿਆਂ ਦੀ ਕੁੱਲ ਦੇ ਟੀਕੇ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਤੀਸਰੇ ਵਾਰਸ ਰਹਿੰਦੇ ਹਨ।
ਸੁਨਤ ਸ਼ਾਹ ਹਰ ਖਿਓ ਔਰ ਮਾਈ,
ਬਾਦਸ਼ਾਹ ਅਕਬਰ ਨੇ ਜਦੋਂ ਸੁਣਿਆ ਨਵੀਂ ਸਿੰਧ ਦੇ ਮੁਖੋਂ ਵੀ ਇੱਥੇ ਰਹਿੰਦੇ ਨੇ ਗੁਰੂ ਜੀ, ਇੱਥੇ ਨਗਰ ਬਿਲਕੁਲ ਸਾਹਮਣੇ ਹੈ, ਨੇੜੇ ਹੈ, ਤੇ ਸੁਣ ਕੇ ਅਕਬਰ ਬਾਦਸ਼ਾਹ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਕਿ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਣਗੇ।
ਜਲਨ ਤਿਆਰ ਪਾ ਸਤਿਗੁਰ ਪਾਈ,
ਇਹਨੇ ਸਤਿਗੁਰਾਂ ਦੇ ਕੋਲ ਚੱਲਣ ਵਾਸਤੇ ਤਿਆਰੀ ਕੀਤੀ ਤੇ ਪੈਰੀ ਚੱਲ ਕੇ ਚੱਲਿਆ ਵੀ ਪੈਦਲ ਜਾਣਾ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ। ਕੋਈ ਪਾਲਕੀ, ਕੋਈ ਘੋੜਾ, ਕੋਈ ਹਾਥੀ ਨਹੀਂ ਮੰਗਾਇਆ, ਹਾਲਾਂਕਿ ਬਾਦਸ਼ਾਹ ਹੈ, ਪਰ ਇਹ ਜਾਣਦਾ ਹੈ ਵੀ ਕਿਸੇ ਗੁਰੂ ਪੀਰ ਦੇ ਕੋਲ ਜਾਈਏ ਤੇ ਜਾਣ ਦੀ ਮਰਿਆਦਾ ਕੀ ਹੈ। ਕਹਿੰਦੇ ਪੈਰੀ ਚੱਲਣ ਵਾਸਤੇ ਨੇ ਤਿਆਰੀ ਕੀਤੀ ਹੈ।
ਲਈ ਉਪਾਇਨ ਹੀਰਾ ਮੋਤੀ,
ਬੜੇ ਬੜੇ ਕੀਮਤੀ ਹੀਰੇ ਮੋਤੀ ਜਵਾਹਰਾਤ, ਬਾਦਸ਼ਾਹ ਸੀ, ਕਿਹੜਾ ਕਿਸੇ ਚੀਜ਼ ਦੀ ਕਮੀ ਸੀ, ਬੜੀਆਂ ਪ੍ਰਕਾਰ ਦੀਆਂ ਭੇਟਾਵਾਂ ਵਸਤੂਆਂ ਪਦਾਰਥ ਲੈ ਕੇ ਚੱਲਿਆ ਹੈ।
ਵਸਤਰ ਵਿਪੂਖਨ ਜੋਤ ਉਧੋਤੀ,
ਔਰ ਬੜੇ ਬੜੇ ਸੋਹਣੇ ਵਸਤਰ ਗਹਿਣੇ ਜਿਨ੍ਹਾਂ ਵਿਚੋਂ ਬੜੀ ਜੋਤ ਪ੍ਰਕਾਸ਼ ਹੁੰਦੀ ਹੈ, ਜਿਨ੍ਹਾਂ ਵਿਚੋਂ ਬੜੀ ਆਭਾ ਪ੍ਰਕਾਸ਼ ਹੁੰਦਾ।
ਨਿਜ ਡੇਰੇ ਤੇ ਪਾਇਨ ਚੱਲਿਓ,
ਅਕਬਰ ਬੜੀਆਂ ਸੋਹਣੀਆਂ ਭੇਟਾਵਾਂ ਲੈ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਪਣੇ ਡੇਰੇ ਤੋਂ ਪੈਦਲ ਤੁਰ ਪਿਆ, ਪੈਦਲ ਚੱਲ ਪਿਆ ਬਾਦਸ਼ਾਹ ਅਕਬਰ।
ਸਤਿਗੁਰ ਕੀ ਮਹਿਮਾ ਮਨ ਮਿਲਿਓ,
ਸਤਿਗੁਰੂ ਜੀ ਦੀ ਮਹਿਮਾ ਵਿਚ ਅਕਬਰ ਦਾ ਮਨ ਮਿਲਿਆ ਹੋਇਆ ਕਿ ਗੁਰੂ ਘਰ ਦੀ ਮਹਿਮਾ ਬੜੀ ਵੱਡੀ ਹੈ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਤਾਪ ਬੜਾ ਵੱਡਾ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਵਿਚ ਬਾਦਸ਼ਾਹ ਅਕਬਰ ਦਾ ਮਨ ਮਿਲਿਆ ਹੋਇਆ ਹੈ।
ਸੰਗ ਪਠਾਨ ਮੁਗਲ ਸਮੁਦਾਇਆ,
ਆਪਣੇ ਨਾਲ ਜਿਹੜੇ ਦੇ ਮੁੱਖ ਅਫਸਰ ਸੀ, ਪਠਾਨ ਸਨ, ਵਜ਼ੀਰ ਸਨ, ਉਹਨਾਂ ਨੂੰ ਵੀ ਨਾਲ ਲੈ ਲਿਆ। ਉਹ ਕਹਿੰਦੇ ਬਾਦਸ਼ਾਹ ਜੀ ਅਸੀਂ ਵੀ ਜਾਣਾ ਗੁਰੂ ਜੀ ਦੇ ਦਰਸ਼ਨਾਂ ਨੂੰ। ਏਦਾਂ ਉਹ ਜਿਹੜੇ ਪਠਾਨ ਸਨ, ਮੁਗਲ ਸਨ ਜਾਂ ਹੋਰ ਮੁੱਖ ਅਫਸਰ ਸਨ, ਉਹ ਵੀ ਚੱਲ ਪਏ।
ਬਸਤਰ ਵਿਪੂਖਨ ਬ੍ਰਿੰਦ ਸੁਹਾਇਆ,
ਬੜੇ ਬੜੇ ਸੋਹਣੇ ਬਸਤਰ ਗਹਿਣੇ ਆਪਣੇ ਸਰੀਰਾਂ ਤੇ ਪਾਏ ਹੋਏ, ਬਾਦਸ਼ਾਹੀ ਠਾਠ ਸੀ, ਬਾਦਸ਼ਾਹ ਦੇ ਅਹਿਲਕਾਰ ਸੀ, ਬਾਦਸ਼ਾਹ ਦੇ ਵਜ਼ੀਰ ਸਨ, ਉਹਨਾਂ ਵੀ ਆਪਣੇ ਸਰੀਰ ਤੇ ਬੜੇ ਬੜੇ ਚਮਕਦਾਰ ਬਸਤਰ, ਚਮਕਦਾਰ ਗਹਿਣੇ ਜਿਨ੍ਹਾਂ ਦੀ ਬੜੀ ਚਮਕ ਹੈ, ਲੋ ਹੈ, ਪ੍ਰਕਾਸ਼ ਹੈ, ਉਹ ਗਹਿਣੇ ਆਪਣੇ ਸਰੀਰ ਤੇ ਪਾਏ ਹੋਏ ਨੇ।
ਗੋਇੰਦਵਾਲ ਬਰੇ ਹੋ ਜਾਵੇ ਆਏ,
ਚੱਲ ਕੇ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ ਨੇ, ਸ੍ਰੀ ਗੋਇੰਦਵਾਲ ਸਾਹਿਬ ਨਗਰ ਵਿਚ ਇਨ੍ਹਾਂ ਨੇ ਜਦੋਂ ਪ੍ਰਵੇਸ਼ ਕੀਤਾ ਅਕਬਰ ਦੇ ਸਮੇਤ,
ਤਜੇ ਉਪਾਇਨ ਨੰਗੇ ਪਾਏ,
ਕਹਿੰਦੇ ਅਕਬਰ ਨੇ ਪੈਰਾਂ ਚੋਂ ਜੁੱਤੀ ਲਾ ਦਿੱਤੀ ਵੀ ਹੁਣ ਗੁਰੂ ਕੀ ਨਗਰੀ ਆ ਗਈ ਹੈ, ਸਤਿਗੁਰਾਂ ਦੇ ਨਗਰ ਦਾ ਸਤਿਕਾਰ ਕਰਨਾ। ਕਹਿੰਦੇ ਪੈਰਾਂ ਚ ਜੋੜਾ ਲਾ ਦਿੱਤਾ ਅਕਬਰ ਨੇ ਉਸੇ ਵਕਤ। ਇਹਦੇ ਨਾਲ ਜਿਹੜੇ ਵਜ਼ੀਰ ਸੀ, ਅਹਿਲਕਾਰ ਸੀ, ਉਹਨਾਂ ਨੇ ਵੇਖਿਆ ਵੀ ਅਕਬਰ ਨੇ ਜੋੜਾ ਲਾਇਆ ਤੇ ਉਹਨਾਂ ਵੀ ਸਾਰਿਆਂ ਨੇ ਪੈਰਾਂ ਚ ਜੁੱਤੀਆਂ ਲਾ ਦਿੱਤੀਆਂ, ਜੋੜੇ ਲਾ ਦਿੱਤੇ। ਜੋੜੇ ਲਾ ਕੇ ਬਾਦਸ਼ਾਹ ਅਕਬਰ ਗੁਰੂ ਸਾਹਿਬ ਦੇ ਪਿਆਰ ਦੇ ਰੰਗ ਚ ਰੰਗਿਆ ਹੋਇਆ, ਨੰਗੇ ਪੈਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤੁਰਿਆ ਹੈ।
ਸ਼ਰਧਾ ਕੋ ਵਧਾਏ ਔਰ ਮਾਈ,
ਮਨ ਚ ਬੜੀ ਸ਼ਰਧਾ ਸਤਿਗੁਰਾਂ ਪ੍ਰਤੀ, ਬੜਾ ਦ੍ਰਿੜ ਵਿਸ਼ਵਾਸ, ਦ੍ਰਿੜ ਇਰਾਦਾ ਅਕਬਰ ਦੇ ਹਿਰਦੇ ਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰੇਮ ਇਹਦੇ ਹਿਰਦੇ ਚ ਵਸਦਾ ਹੈ, ਔਰ ਦ੍ਰਿੜ ਸ਼ਰਧਾ ਆਪਣੇ ਹਿਰਦੇ ਚ ਲੈ ਕੇ ਚੱਲਿਆ ਹੈ।
ਜਿਸ ਤੇ ਗੁਰਮੋ ਪਰ ਹਰ ਖਾਈ,
ਇਹਦਾ ਭਾਵਨਾ ਲੈ ਕੇ ਹਿਰਦੇ ਚ ਚੱਲਿਆ ਵੀ ਜਿਹਦੇ ਕਰਕੇ ਗੁਰੂ ਸਾਹਿਬ ਮੇਰੇ ਤੇ ਖੁਸ਼ ਹੋ ਜਾਣ, ਸਤਿਗੁਰੂ ਜੀ ਮੇਰੇ ਤੇ ਪ੍ਰਸੰਨ ਹੋ ਜਾਣ ਤੇ ਉੱਠ ਕੇ ਰਹਿਮਤਾਂ ਦੇ ਘਰ ਚ ਆ ਕੇ ਮੇਰੇ ਤੇ ਰਹਿਮਤਾਂ ਕਰ ਦੇਣ।
ਦਿਪਤ ਰਾਜ ਲੱਛਣ ਸਭ ਅੰਗ,
ਸਰੀਰ ਤੇ ਬਾਦਸ਼ਾਹੀ ਲੱਛਣ ਨਜ਼ਰ ਆਉਂਦੇ ਨੇ, ਬੜੇ ਬੜੇ ਸੁੰਦਰ ਵਸਤਰ ਪਾਏ ਨੇ ਬਾਦਸ਼ਾਹ ਨੇ, ਸਿਰ ਤੇ ਬਾਦਸ਼ਾਹੀ ਠਾਠ ਦੀ ਕਲਗੀ ਸੋਭ ਰਹੀ ਹੈ, ਹੋਰ ਵੀ ਬੜੇ ਸੁੰਦਰ ਵਸਤਰ ਸ਼ਸਤਰ ਸਰੀਰ ਤੇ ਇਹਨੇ ਧਾਰਨ ਕੀਤੇ ਹੋਏ ਨੇ, ਇਸ ਕਰਕੇ ਬਾਦਸ਼ਾਹੀ ਚਿੰਨ ਤੇ ਲੱਛਣ ਬਾਦਸ਼ਾਹ ਅਕਬਰ ਦੇ ਸਰੀਰ ਤੇ ਨਜ਼ਰ ਆਉਂਦੇ ਨੇ।
ਰਾਜ ਸਮਾਜ ਬਿਰਾਜਤ ਸੰਗ,
ਨਾਲੇ ਦੇ ਬੜਾ ਰਾਜਸੀ ਠਾਠ ਬਾਗ ਹੈ, ਬਾਦਸ਼ਾਹ ਦੇ ਵਜ਼ੀਰ ਅਹਿਲਕਾਰ ਉਹ ਵੀ ਰਾਜਸੀ ਠਾਠ ਬਾਗ ਵਿਚ ਹਨ।
ਮੁਕਤਾ ਬਜਰ ਜਵਾਹਰ ਜਰੇ,
ਬੜੇ ਬੜੇ ਸੋਹਣੀ ਮੋਤੀਆਂ ਦੀ ਮਾਲਾ ਇਹਨੇ ਗਲ ਚ ਪਾਈ ਹੋਈ, ਬੜੇ ਬੜੇ ਕੀਮਤੀ ਜਵਾਹਰਾਤ ਸਰੀਰ ਦੇ ਉੱਤੇ ਜੜੇ ਹੋਏ ਨੇ, ਵਜਰ ਦੇ ਸਮਾਨ ਜਿਹੜੇ ਬੜੇ ਮਜ਼ਬੂਤ ਨੇ, ਇਹੋ ਜਿਹੇ ਮੋਤੀ ਹਨ।
ਬਹਿਰੇ ਦੀਪੈ ਵਿਭੂਖਨ ਖਰੇ,
ਬੜੇ ਬੜੇ ਸੁੰਦਰ ਖਰੇ ਗਹਿਣੇ ਜਿਹੜੇ ਨੇ ਉਹ ਸਰੀਰ ਤੇ ਨਜ਼ਰ ਆਉਂਦੇ ਨੇ ਅਕਬਰ ਦੇ, ਜਿਹੜੇ ਖਰੇ ਸੋਨੇ ਦੇ, ਸ਼ੁੱਧ ਸੋਨੇ ਦੇ ਬਣੇ ਹੋਏ, ਜਿਨ੍ਹਾਂ ਚ ਰੰਚਕ ਮਾਤਰ ਵੀ ਕਿਤੇ ਖੋਟ ਦੀ ਮਿਲੀ ਹੋਈ, ਇਹੋ ਜਿਹੇ ਖਰੇ ਗਹਿਣੇ ਅਕਬਰ ਦੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਸ੍ਰੀ ਮੁਖ ਜਬੈ ਸ਼ਾਹ ਨੇ ਜੋਆ,
ਜਦੋਂ ਸਤਿਗੁਰਾਂ ਦੇ ਦਰਬਾਰ ਵਿਚ ਪਹੁੰਚਿਆ ਅਕਬਰ ਬਾਦਸ਼ਾਹ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਅਕਬਰ ਬਾਦਸ਼ਾਹ ਨੇ ਕੀਤੇ ਹਨ।
ਹੱਥ ਜੋੜ ਨਮਰੀ ਸਿਰ ਹੋਆ,
ਹੱਥ ਜੋੜ ਕੇ ਨਿਮਰ ਹੋਇਆ ਹੈ। ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਗੁਰੂ ਸਾਹਿਬ ਨੂੰ ਜਦੋਂ ਮਿਲਣ ਆਇਆ ਤੇ ਸਿੱਖਾਂ ਨੇ ਅਕਬਰ ਨੂੰ ਗੁਰੂ ਘਰ ਦੀ ਮਰਿਆਦਾ ਦੱਸੀ, ਆਖਿਆ ਬਾਦਸ਼ਾਹ ਜੇ ਕਿਤੇ ਸਤਿਗੁਰਾਂ ਨੂੰ ਮਿਲਣਾ ਚਾਹੁੰਦਾ ਤੇ ਪਹਿਲਾਂ ਸਤਿਗੁਰਾਂ ਦੇ ਲੰਗਰ ਵਿਚ ਚੱਲ ਕੇ ਪ੍ਰਸ਼ਾਦਾ ਛਕ, ਕਿਉਂਕਿ ਗੁਰੂ ਕਾ ਹੁਕਮ ਹੈ ਪਹਿਲਾਂ ਪੰਗਤ ਪਾਤਸ਼ਾਹ ਸੰਗਤ। ਕਹਿੰਦੇ ਅਕਬਰ ਨੇ ਗੁਰੂ ਕੇ ਲੰਗਰਾਂ ਵਿਚ ਲੰਗਰ ਛਕਿਆ, ਸੰਗਤ ਵਿਚ ਬਹਿ ਕੇ ਜਿੱਥੇ ਆਮ ਸਧਾਰਨ ਵਿਅਕਤੀ ਬੈਠੇ ਸਨ, ਜਿੱਥੇ ਭਿਖਾਰੀ ਵੀ ਇਕ ਬਰਾਬਰ ਬੈਠੇ, ਉੱਥੇ ਰਾਜਾ ਬਾਦਸ਼ਾਹ ਵੀ ਨਾਲ ਬਹਿ ਕੇ ਲੰਗਰ ਛਕਿਆ ਇਹਨੇ, ਤੇ ਫਿਰ ਸਤਿਗੁਰਾਂ ਦੇ ਦਰਬਾਰ ਵਿਚ ਆਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਬਾਦਸ਼ਾਹ ਅਕਬਰ ਨੇ ਕੀਤੇ ਹਨ।
ਬਾਬਾ ਜੀ ਪਾਇਨ ਮੈਂ ਪਰਾ, ਇਮ ਪਾਖਤ ਚਰਨਨ ਸਿਰ ਤਰਾ,
ਜੋੜ ਕੇ ਨਿਮਰ ਹੋ ਕੇ ਆਪਣਾ ਸਿਰ ਝੁਕਾਇਆ ਅਕਬਰ ਨੇ, ਤੇ ਸਤਿਗੁਰਾਂ ਨੂੰ ਸਿਰ ਝੁਕਾਉਂਦਾ ਹੋਇਆ ਕਹਿੰਦਾ ਬਾਬਾ ਜੀ ਪੈਰੀ ਪੈਂਦਾ ਹਾਂ। ਮੂੰਹ ਤੋਂ ਏਦਾਂ ਬਾਦਸ਼ਾਹ ਅਕਬਰ ਬੋਲਿਆ ਕਿ ਬਾਬਾ ਜੀ ਪੈਰੀ ਪੈਂਦਾ, ਆਪ ਜੀ ਦੇ ਚਰਨਾਂ ਚ ਪੈਂਦਾ। ਏਦਾਂ ਕਹਿ ਕੇ ਅਕਬਰ ਬਾਦਸ਼ਾਹ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ। ਅਕਬਰ ਨੇ ਆਪਣਾ ਤਾਜਾਂ ਵਾਲਾ ਸਿਰ, ਜਿਹਦੇ ਤੇ ਬੜਾ ਸੁੰਦਰ ਤਾਜ ਹੈ, ਬੜਾ ਸੁੰਦਰ ਕਲਗੀ ਲੱਗੀ ਹੋਈ, ਜਗ੍ਹਾ ਲੱਗੀ ਹੋਈ, ਉਹ ਸਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਰੱਖਿਆ ਹੈ, ਕਿਉਂਕਿ ਇਹ ਤਾਜ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਚੋਂ ਪ੍ਰਾਪਤ ਹੋਏ ਨੇ। ਇਹ ਮਨ ਚ ਜਾਣ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਪਣਾ ਸਿਰ ਝੁਕਾਇਆ, ਚਰਨਾਂ ਤੇ ਮਹਾਰਾਜ ਜੀ ਦੇ ਸਿਰ ਰੱਖਿਆ ਹੈ।
ਆਗੇ ਆਕਰ ਬੈਠਾਵਨ ਕੀਨਸ,
ਸਤਿਗੁਰੂ ਜੀ ਨੇ ਆਗਿਆ ਦੇ ਕੇ ਬਾਦਸ਼ਾਹ ਅਕਬਰ ਨੂੰ ਬਿਠਾਇਆ ਆਪਣੀ ਸਭਾ ਵਿਚ, ਬੜੇ ਸੁੰਦਰ ਗਿਲਮ ਗਲੀਚੇ ਗੁਰੂ ਸਾਹਿਬ ਦੇ ਦਰਬਾਰ ਚ ਬਿਛੇ ਹੋਏ, ਉਹਨਾਂ ਗਲੀਚਿਆਂ ਤੇ ਬਾਦਸ਼ਾਹ ਅਕਬਰ ਨੂੰ ਬਿਠਾਇਆ ਹੈ।
ਸ਼ਾਹ ਕਯੋ ਬਚ ਸ਼ਰਦਾ ਪੀਨਸ,
ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਕਬਰ ਨੇ ਤੇ ਮਨ ਚ ਬੜੀ ਸ਼ਰਧਾ ਰੱਖ ਕੇ ਸ਼ਰਧਾ ਦੇ ਰੰਗ ਚ ਭਿੱਜਾ ਹੋਇਆ ਬਾਦਸ਼ਾਹ ਅਕਬਰ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ,
ਤੁਮਰੇ ਸਮ ਨੈ ਦੂਸਰ ਕੋਈ, ਜਿਮ ਖੁਦਾਏ ਸਮ ਅਪਰ ਨਾ ਹੋਈ।
ਕਹਿਣ ਲੱਗਾ ਮਹਾਰਾਜ ਜੀ ਤੁਹਾਡੇ ਸਮ ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ, ਜਿਵੇਂ ਖੁਦਾ ਵਰਗਾ ਕੋਈ ਨਹੀਂ ਨਾ ਹੈ, ਖੁਦਾ ਵਰਗਾ ਖੁਦਾ ਹੀ ਹੈ, ਇਸੇ ਤਰ੍ਹਾਂ ਇਹ ਸਤਿਗੁਰੂ ਜੀ ਤੁਹਾਡੇ ਵਰਗੇ ਸਿਰਫ ਤੁਸੀਂ ਹੋ, ਤੁਹਾਡੇ ਵਰਗਾ ਹੋਰ ਕੋਈ ਨਹੀਂ। ਸਾਹਿਬ ਜੀ ਤੁਹਾਡੇ ਜਿਹਾ ਹੋਰ ਕੋਈ ਨਹੀਂ। ਏਦਾਂ ਬਾਦਸ਼ਾਹ ਅਕਬਰ ਗੁਰੂ ਸਾਹਿਬ ਜੀ ਦੇ ਸਨਮੁਖ ਬੈਠਾ, ਮਹਾਰਾਜ ਗੁਰੂ ਸਾਹਿਬ ਜੀ ਦੀ ਉਪਮਾ ਕਰ ਰਿਹਾ।
ਸਤ ਹੋਤੈ ਵਾਕ ਤੁਮਾਰਾ, ਸੁਨੀ ਤਾਰੀਫ ਕਹਿਤ ਜਗ ਸਾਰਾ।
ਜੀ ਆਪ ਜੀ ਦਾ ਕਿਹਾ ਹੋਇਆ ਹਰ ਇੱਕ ਵਾਕ ਸੱਚ ਹੁੰਦਾ, ਜੋ ਰਸਨਾ ਤੋਂ ਕਹਿ ਦਿੰਦੇ ਹੋ ਪੂਰਾ ਹੋ ਜਾਂਦਾ। ਤੁਹਾਡੀ ਇਹ ਤਾਰੀਫ ਮੈਂ ਸਾਰੇ ਜਗਤ ਵਿਚ ਸੁਣੀ ਹੈ, ਬੱਚੇ ਬੱਚੇ ਦੀ ਜ਼ੁਬਾਨ ਤੇ ਤੁਹਾਡੀ ਇਹ ਤਾਰੀਫ ਹੈ ਕਿ ਜਿਹੜਾ ਬਚਨ ਤੁਸੀਂ ਆਪਣੀ ਰਸਨਾ ਤੋਂ ਕਰਦੇ ਹੋ ਸੱਚ ਹੋ ਜਾਂਦਾ, ਐਸੀ ਮੈਂ ਆਪ ਜੀ ਦੀ ਤਾਰੀਫ ਸੁਣੀ ਹੈ।
ਸ਼੍ਰੀ ਨਾਨਕ ਕੀ ਕੀਰਤ ਸਾਰੇ, ਹਿੰਦੂ ਤੁਰਤ ਸਮਾਨ ਉਚਾਰੇ।
ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਸਾਰੇ ਜਗਤ ਵਿਚ ਉਜਾਗਰ ਹੈ, ਵੱਡਿਆਂ ਸਤਿਗੁਰਾਂ ਦੀ ਉਪਮਾ, ਗੁਰੂ ਨਾਨਕ ਸਾਹਿਬ ਦੀ ਮਹਿਮਾ ਸਾਰੇ ਜਗਤ ਵਿਚ ਪ੍ਰਗਟ ਹੈ, ਔਰ ਉਨ੍ਹਾਂ ਨੇ ਹਿੰਦੂਆਂ ਤੇ ਤੁਰਕਾਂ ਨੂੰ ਇਕ ਸਮਾਨ ਦੱਸਿਆ ਵੀ ਸਭ ਇਕੋ ਜਿਹੇ ਨੇ। ਉਹਨਾਂ ਨੇ ਹਿੰਦੂਆਂ ਤੁਰਕਾਂ ਚ ਭੇਦ ਨਹੀਂ ਦੱਸਿਆ, ਉਹਨਾਂ ਆਖਿਆ ਇੱਕੋ ਜਿਹੇ ਨੇ ਸਾਰੇ, ਇੱਕੋ ਜਿਹੀਆਂ ਅੱਖਾਂ ਨੇ, ਇੱਕੋ ਜਿਹੇ ਕੰਨ ਨੇ, ਇੱਕੋ ਜਿਹੀ ਨੱਕ ਹੈ, ਇੱਕੋ ਜਿਹੇ ਹੱਥ ਪੈਰ ਨੇ, ਫਰਕ ਪਰਮੇਸ਼ਰ ਨੇ ਨਹੀਂ ਬਣਾਇਆ ਤੇ ਤੁਸੀਂ ਫਰਕ ਕਿਉਂ ਪਾਉਂਦੇ ਹੋ? ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਹਿੰਦੂਆਂ ਔਰ ਤੁਰਕਾਂ ਨੂੰ, ਮੁਸਲਮਾਨਾਂ ਨੂੰ, ਸਭ ਨੂੰ ਇੱਕ ਬਰਾਬਰ ਕਰਕੇ ਜਾਣਿਆ, ਇੱਕ ਬਰਾਬਰ ਕਰਕੇ ਉਚਾਰਨ ਕੀਤਾ ਤੇ ਵੇਖਿਆ ਹੈ।
ਕਹੇ ਤੁਰਕ ਹਮ ਪੀਰ ਮਹਾਨਾ, ਹਿੰਦੂ ਸਭਨ ਗੁਰੂ ਕਰ ਮਾਨਾ।
ਕਰਕੇ ਅਸੀਂ ਸਾਰੇ ਮੁਸਲਮਾਨ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਪੀਰ ਕਰਕੇ ਜਾਣਦੇ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਵੀ ਉਨਾ ਪਿਆਰ ਕੀਤਾ ਜਿੰਨਾ ਹਿੰਦੂਆਂ ਨੂੰ ਕੀਤਾ, ਉਹਨਾਂ ਇੱਕ ਬਰਾਬਰ ਰੱਖਿਆ ਸਾਨੂੰ। ਤੇ ਇਸ ਕਰਕੇ ਸਾਡਾ ਸਾਰਾ ਮੁਸਲਮਾਨ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਪੀਰ ਮੰਨਦਾ ਹੈ, ਔਰ ਜਿੰਨੇ ਹਿੰਦੂ ਲੋਕ ਨੇ ਉਹ ਸਭ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦੇ ਨੇ, ਆਪਣਾ ਗੁਰੂ ਜਾਣਦੇ ਹਨ।
ਜਿਨ ਕੀ ਅਜਮਤ ਜਗਤ ਮਝਾਰੇ, ਅਬ ਲੋ ਥਾਨ ਅਨੇਕ ਨਿਹਾਰੇ।
ਇਹਨਾਂ ਦੀ ਅਜਮਤ ਅੱਜ ਵੀ ਸਾਰੇ ਜਗਤ ਵਿੱਚ ਨਜ਼ਰ ਆਉਂਦੀ ਹੈ, ਤੇ ਅੱਜ ਵੀ ਬਹੁਤ ਥਾਵਾਂ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਅਜਮਤਾਂ ਕਰਾਮਾਤਾਂ ਅੱਜ ਵੀ ਨਜ਼ਰ ਆਉਂਦੀਆਂ। ਅਕਬਰ ਕਹਿੰਦਾ ਉਹਨਾਂ ਦੀਆਂ ਵਿਖਾਈਆਂ ਹੋਈਆਂ ਅਜਮਤਾਂ ਕਲਾਵਾਂ ਅੱਜ ਵੀ ਇਸ ਜਗਤ ਵਿੱਚ ਪ੍ਰਗਟ ਨੇ, ਉਜਾਗਰ ਨੇ, ਬਹੁਤ ਥਾਵਾਂ ਤੇ ਉਹਨਾਂ ਦੀਆਂ ਅਜਮਤਾਂ ਅੱਜ ਵੀ ਨਜ਼ਰ ਆਉਂਦੀਆਂ। ਅੱਜ ਵੀ ਜਿਹੜੇ ਜ਼ਿਆਰਤ ਕਰਨ ਜਾਂਦੇ ਨੇ ਕਾਬੇ ਮੱਕੇ, ਉਹ ਕਹਿੰਦੇ ਨੇ ਸਤਿਗੁਰਾਂ ਦੇ ਚਰਨਾਂ ਨਾਲ ਮੱਕਾ ਫਿਰਿਆ ਹੈ। ਅੱਜ ਵੀ ਉੱਥੇ ਕਲਾ ਪ੍ਰਗਟ ਹੈ ਕਿ ਮੱਕਾ ਫਿਰਿਆ ਹੋਇਆ ਹੈ।
ਸੋਈ ਰੂਪ ਆਪ ਤੁਮ ਪਏ, ਅਦਕ ਸਬਨ ਤੇ ਅਜਮਤ ਥੀਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਤੁਸੀਂ ਸਰੂਪ, ਉਸੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਤੁਸੀਂ ਮੂਰਤ ਹੋ ਸਤਿਗੁਰੂ ਜੀ, ਉਹੀ ਜੋਤ ਤੁਹਾਡੇ ਵਿੱਚ ਵਿਦਵਾਨ ਹੈ ਤੁਹਾਡੇ ਵਿੱਚ, ਤੇ ਗੁਰੂ ਨਾਨਕ ਸਾਹਿਬ ਚ ਕੋਈ ਫਰਕ ਨਹੀਂ, ਤੁਹਾਡੇ ਵਿੱਚ ਤੇ ਸਤਿਗੁਰੂ ਜੀ ਵਿੱਚ ਕੋਈ ਫਰਕ ਨਹੀਂ, ਦੋਵੇਂ ਇੱਕ ਮਿੱਕ ਹੋ, ਦੋਵੇਂ ਹੀ ਇੱਕ ਹੋ, ਵੱਡੇ ਸਤਿਗੁਰੂ ਤੇ ਤੁਹਾਡੇ ਚ ਕੋਈ ਫਰਕ ਨਹੀਂ।
ਵੱਡੋ ਲਾਭ ਮੁਝ ਦਰਸ ਤੁਮਾਰਾ, ਕਾਰਜ ਮੇਰੋ ਸਗਲ ਸੁਧਾਰਾ।
ਬੜਾ ਲਾਭ ਮੈਨੂੰ ਆਪ ਜੀ ਦੇ ਦਰਸ਼ਨਾਂ ਚ ਹੋਇਆ ਕਿ ਮਹਾਰਾਜ ਆਪ ਜੀ ਨੇ ਬੜੀ ਦਇਆ ਕੀਤੀ ਆ, ਕਿਰਪਾ ਕੀਤੀ ਆ, ਵੀ ਮੇਰੇ ਕਾਰਜ ਸਿੱਧ ਕਰ ਦਿੱਤੇ ਨੇ। ਕਾਰਜ ਮੇਰਾ ਬੜਾ ਵੱਡਾ ਕੰਮ ਸੀ, ਚਿਤੌੜਗੜ੍ਹ ਦਾ ਕਿਲਾ ਜਿੱਤਣਾ ਮੇਰੇ ਵਾਸਤੇ ਬੜੀ ਮੁਸ਼ਕਲ ਬਾਤ ਬਣੀ ਹੋਈ ਸੀ, ਪਰ ਤੁਹਾਡੀ ਕਿਰਪਾ ਨਾਲ, ਤੁਹਾਡੀ ਦਇਆ ਨਾਲ ਮੇਰਾ ਇਹ ਕਾਰਜ ਸਿੱਧ ਹੋਇਆ, ਮੇਰਾ ਇਹ ਕੰਮ ਸਵਰਿਆ ਹੈ।
ਕਰੋ ਉਪਾਇਨ ਅੰਗੀਕਾਰ, ਗੁਰ ਘਰ ਕੋ ਮੁਝ ਦਾਸ ਨਿਹਾਰ।
ਮਹਾਰਾਜ ਜੀ ਮੈਂ ਕੁਝ ਪਿਟਾਵਾਂ ਆਪ ਜੀ ਵਾਸਤੇ ਲਿਆਇਆ, ਤੇ ਮੈਨੂੰ ਆਪਣੇ ਘਰ ਦਾ ਦਾਸ ਜਾਣ ਕੇ, ਗੁਰੂ ਘਰ ਦਾ ਦਾਸ ਜਾਣ ਕੇ, ਮੇਰੇ ਵੱਲੋਂ ਕੀਤੀਆਂ ਹੋਈਆਂ ਇਹਨਾਂ ਪਿਟਾਵਾਂ ਨੂੰ ਆਪ ਜੀ ਅੰਗੀਕਾਰ ਕਰੋ। ਜੋ ਪਿਟਾਵਾਂ ਮੈਂ ਆਪ ਜੀ ਲਈ ਲਿਆਇਆ ਹਾਂ, ਕੁਝ ਪਿਟਾਵਾਂ ਗਰੀਬੀ ਦਾਵੇ ਦੀਆਂ ਕਹਿ ਸਕਦੇ ਹਾਂ ਕਿ ਮਹਾਰਾਜ ਮੈਂ ਤਾਂ ਗਰੀਬ ਹੀ ਹਾਂ ਨਾ, ਬਾਦਸ਼ਾਹੀਆਂ ਤਾਂ ਤੁਹਾਡੇ ਚਰਨਾਂ ਚ ਮੈਨੂੰ ਮਿਲੀਆਂ ਨੇ, ਤੇ ਗਰੀਬਨ ਵਾਜ ਦਯਾਨਿਦ ਸਾਹਿਬ ਜੀ ਜਿਹੜੀਆਂ ਪਿਟਾਵਾਂ ਮੈਂ ਲਿਆਇਆ, ਮੈਨੂੰ ਆਪਣੇ ਦਰ ਘਰ ਦਾ ਦਾਸ ਜਾਣ ਕੇ ਮੇਰੀਆਂ ਇਹ ਪਿਟਾਵਾਂ ਅੰਗੀਕਾਰ ਕਰ ਲਵੋ।
ਬ੍ਰਿੰਦ ਗ੍ਰਾਮ ਲਿਓ ਜਹਾਂ ਬਤਾਵੋ।
ਮਹਾਰਾਜ ਜੀ ਮੇਰੀ ਇਹ ਬੇਨਤੀ ਕਿ ਮੈਂ ਕੁਝ ਪਿੰਡਾਂ ਦੀ ਜਰਾਦ ਤੁਹਾਨੂੰ ਦੇਣਾ ਚਾਹੁੰਦਾ, ਕੁਝ ਪਿੰਡਾਂ ਦੀ ਜਗੀਰ ਆਪ ਜੀ ਨੂੰ ਦੇਣਾ ਚਾਹੁੰਦਾ, ਤੁਸੀਂ ਆਪ ਕਿਰਪਾ ਕਰਕੇ ਦੱਸ ਦਿਓ ਵੀ ਤੁਹਾਨੂੰ ਕਿਹੜੇ ਇਲਾਕੇ ਚ ਕਿਹੜੇ ਪਿੰਡ ਚਾਹੀਦੇ ਨੇ, ਜਿੱਥੇ ਉਂਗਲ ਰੱਖੋਗੇ, ਜਿੱਥੇ ਇਸ਼ਾਰਾ ਕਰੋਗੇ, ਉਹ ਜਗ੍ਹਾ ਮੈਂ ਆਪ ਜੀ ਦੇ ਚਰਨਾਂ ਚ ਭੇਟ ਕਰ ਦਿਆਂਗਾ। ਅਕਬਰ ਬੋਲਿਆ, ਕਿਉਂਕਿ ਖਾਲਸਾ ਜੀ ਕਥਾ ਦੀ ਜਿਹੜੀ ਭੂਮਿਕਾ ਪਿੱਛੇ ਬਣੀ ਹੈ, ਭਾਈ ਰਾਮ ਕੁਵੇਰ ਜੀ ਨੇ ਦੱਸਿਆ ਵੀ ਜੇ ਜਿਹੜੀ ਜਗ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਗੁਰੂ ਘਰ ਕਿਵੇਂ ਆਈ, ਉਹ ਸਾਰੀ ਕਥਾ ਫਿਰ ਭਾਈ ਸਾਹਿਬ ਨੂੰ ਦੱਸਣੀ ਪਈ ਕਿ ਚਿਤੌੜਗੜ੍ਹ ਦਾ ਕਿਲਾ ਜਦੋਂ ਜਿੱਤਿਆ, ਅਕਬਰ ਗੁਰੂ ਸਾਹਿਬ ਦੀ ਸ਼ਰਨ ਚ ਆਇਆ, ਉਦੋਂ ਉਹਨੇ ਉਹ ਸਾਰੀ ਜਗ੍ਹਾ ਭੇਟ ਕੀਤੀ ਸੀ। ਇਸ ਕਰਕੇ ਸਾਰਾ ਪ੍ਰਸੰਗ ਦੁਬਾਰਾ ਨਵੇਂ ਸਿਰਿਓਂ ਭਾਈ ਸਾਹਿਬ ਭਾਈ ਰਾਮ ਕੁਹਰ ਸਾਹਿਬ ਜੀ ਨੇ ਸੁਣਾਇਆ ਹੈ। ਕਹਿੰਦੇ ਕਿ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਕਹਿੰਦਾ ਅਕਬਰ ਕਿ ਮਹਾਰਾਜ ਜਿਹੜੇ ਪਿੰਡ ਆਪ ਜੀ ਨੂੰ ਚਾਹੀਦੇ ਨੇ ਆਪ ਜੀ ਕਿਰਪਾ ਕਰਕੇ ਦੱਸ ਦਿਓ, ਉਹਨਾਂ ਪਿੰਡਾਂ ਦੀ ਉਹ ਜਗੀਰ ਮੈਂ ਆਪ ਜੀ ਦੇ ਚਰਨਾਂ ਵਿੱਚ ਪਟਾ ਲਿਖ ਕੇ ਭੇਟ ਕਰ ਦਿਆਂਗਾ।
ਨਾਮ ਤਾਂ ਕੋ ਪਟਾ ਲਿਖਾਵੋ,
ਜਿਹੜੇ ਪਿੰਡ ਵੀ ਚਾਹੀਦੇ ਨੇ ਆਪ ਜੀ ਦੱਸ ਦਿਓ, ਉਹਨਾਂ ਪਿੰਡਾਂ ਦਾ ਪਟਾ ਲਿਖ ਕੇ, ਅੱਜ ਕੱਲ ਰਜਿਸਟਰੀਆਂ ਹੁੰਦੀਆਂ ਨੇ ਉਦੋਂ ਪਟੇ ਲਿਖ ਕੇ ਦਿੱਤੇ ਜਾਂਦੇ ਸਨ, ਕਿ ਮੈਂ ਉਹਨਾਂ ਪਿੰਡਾਂ ਦਾ ਪਟਾ ਲਿਖ ਕੇ ਆਪ ਜੀ ਦੇ ਚਰਨਾਂ ਚ ਭੇਟ ਕਰਦਾ ਹਾਂ, ਜਿਹੜੇ ਵੀ ਪਿੰਡ ਆਪ ਜੀ ਕਹੋਗੇ।
ਮੁਝ ਲਗ ਤਾਜ ਪਰੇ ਜੋ ਆਈ,
ਨਾਲੇ ਮਹਾਰਾਜ ਜੀ ਅੱਗੇ ਵਾਸਤੇ ਮੇਰੀ ਬੇਨਤੀ ਹੈ ਕਿ ਜੇ ਮੇਰੇ ਲੱਗ ਮੇਰੇ ਤੱਕ ਕਿਸੇ ਪ੍ਰਕਾਰ ਦਾ ਕੋਈ ਕਾਰਜ ਹੋਵੇ, ਮੇਰੇ ਤੱਕ ਕਿਸੇ ਪ੍ਰਕਾਰ ਦਾ ਕੋਈ ਕੰਮ ਹੋਵੇ, ਸਰਕਾਰੀ ਦਰਬਾਰੇ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਹੋਵੇ,
ਮਨੁੱਜ ਪਠਾਵੋ ਸੁਧ ਦੇਹੋ ਜਨਾਈ,
ਤੁਸੀਂ ਆਪਣੇ ਕਿਸੇ ਸੇਵਾਦਾਰ ਨੂੰ ਮੇਰੇ ਕੋਲ ਭੇਜ ਕੇ ਮੇਰੇ ਤੱਕ ਖਬਰ ਪਹੁੰਚਾ ਦਿਆ ਜੇ ਕੋਈ ਵੀ ਕੰਮ ਹੋਵੇਗਾ ਗੁਰੂ ਘਰ ਦਾ, ਮੈਂ ਅੱਗੇ ਵਾਸਤੇ ਵੀ ਕਰਨ ਵਾਸਤੇ ਪਾਬੰਦ, ਕੋਈ ਵੀ ਕੰਮ ਮੈਂ ਗੁਰੂ ਘਰ ਦਾ ਕਰ ਸਕਦਾ ਹੋਇਆ ਤੇ ਮੈਂ ਆਪ ਜੀ ਦਾ ਬੜਾ ਧੰਨਵਾਦੀ ਹੋਵਾਂਗਾ, ਆਪਣੇ ਆਪ ਨੂੰ ਧੰਨਤਾ ਦਾ ਪਾਤਰ ਸਮਝਾਂਗਾ ਕਿ ਮੈਂ ਗੁਰੂ ਘਰ ਦੇ ਕਿਸੇ ਕੰਮ ਆਇਆ ਹਾਂ। ਮਹਾਰਾਜ ਜੀ ਆਉਣ ਵਾਲੇ ਸਮੇਂ ਚ ਜੇ ਕਿਸੇ ਪ੍ਰਕਾਰ ਦਾ ਕੋਈ ਕੰਮ ਹੋਵੇ ਤੇ ਆਪਣਾ ਅਹਿਲਕਾਰ ਆਪਣਾ ਕੋਈ ਸੇਵਾਦਾਰ ਮੇਰੇ ਕੋਲ ਭੇਜ ਕੇ ਕੇਵਲ ਮੈਨੂੰ ਖਬਰ ਪਹੁੰਚਾ ਦੇਣਾ, ਮੈਂ ਆਪ ਜੀ ਵਾਸਤੇ ਕੋਈ ਵੀ ਕੰਮ ਕਰਨ ਨੂੰ ਤਿਆਰ ਹਾਂ।
ਸੁਣ ਕੇ ਸ੍ਰੀ ਗੁਰ ਅਮਰ ਬਖਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਨੇ ਅਕਬਰ ਬਾਦਸ਼ਾਹ ਦੀ ਬੇਨਤੀ ਸੁਣੀ, ਸੁਣ ਕੇ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਧਰੀ ਉਪਾਇਨ ਜੋ ਤੁਮ ਨਾਨਾ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਜਿਹੜੀਆਂ ਤੂੰ ਨਾਨਾ ਪ੍ਰਕਾਰ ਦੀਆਂ ਪਿਟਾਵਾਂ ਲਿਆ ਕੇ ਸਾਡੇ ਕੋਲ ਰੱਖੀਆਂ ਨੇ, ਆ ਗਹਿਣੇ ਪਏ ਨੇ, ਮੋਤੀ ਪਏ ਨੇ, ਜਵਾਹਰਾਤ ਪਏ ਨੇ, ਆ ਜਿਹੜੀਆਂ ਤੂੰ ਨਾਨਾ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਆਇਆ ਹੈ,
ਗ੍ਰਾਮ ਆਦ ਇਹ ਤੁਮ ਕੋ ਬਣੇ,
ਜਿਹੜੇ ਤੂੰ ਪਿੰਡ ਦੇਣਾ ਚਾਹੁੰਦਾ ਸਾਨੂੰ ਵੀ ਪਿੰਡਾਂ ਦੀਆਂ ਜਗੀਰਾਂ ਦੇਣਾ ਚਾਹੁੰਦਾ। ਮਹਾਰਾਜ ਜੀ ਕਹਿੰਦੇ ਬਾਦਸ਼ਾਹ ਇਹ ਸਾਰੀਆਂ ਤੈਨੂੰ ਹੀ ਬਣਾਉਂਦੀਆਂ, ਤੂੰ ਬਾਦਸ਼ਾਹ ਤੈਨੂੰ ਇਹਨਾਂ ਨਾਲ ਭਾ ਹੋਣਾ, ਤੈਨੂੰ ਇਹਨਾਂ ਨਾਲ ਭਾ ਹੋਵੇਗਾ, ਪਿੰਡਾਂ ਨਾਲ ਜਦਾਦ ਨਾਲ ਇਹਨਾਂ ਜਗੀਰਾਂ ਦੇ ਨਾਲ ਤੇਰਾ ਭਾ ਹੋਣਾ, ਤੂੰ ਬਾਦਸ਼ਾਹ ਤੈਨੂੰ ਹੀ ਬਣਦੀਆਂ ਨੇ।
ਹੈ ਸਭ ਹਰ ਕਸ਼ੋਗ ਕੇ ਸਨੇ,
ਇਹ ਜਗੀਰਾ ਇਹ ਸੰਪਦਾ ਸਾਰਾ ਦੁੱਖ ਸੁੱਖ ਦਾ ਮਾਮਲਾ ਹੈ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਹਰਕ ਸੋਗ ਹੈ, ਇਹਦੇ ਵਿੱਚ ਖੁਸ਼ੀ ਹੈ, ਆ ਜੇ ਤੇ ਖੁਸ਼ੀ ਚਲਾ ਜਾਏ ਤੇ ਗਮ ਹੈ, ਇਹਦੇ ਵਿੱਚ ਤਾਂ ਹਰਕ ਸੋਗ ਬਣਿਆ ਹੋਇਆ।
ਹਮ ਸਾਧੂ ਬ੍ਰਿਤ ਕਰਨ ਸਮਾਨ,
ਕਹਿੰਦੇ ਸਾਡੇ ਵਾਸਤੇ ਤਾਂ ਅਸੀਂ ਤਾਂ ਸਾਧੂ ਹਾਂ, ਸਾਨੂੰ ਸਾਧੂਆਂ ਨੇ ਅਸੀਂ ਇਹ ਗਹਿਣੇ ਕੀ ਕਰਨੇ ਨੇ, ਅਸੀਂ ਕਿਹੜਾ ਪਾਉਣੇ ਨੇ। ਮਹਾਰਾਜ ਜੀ ਕਹਿੰਦੇ ਬਾਦਸ਼ਾਹ ਤਾਂ ਤੇਰੇ ਵਰਗੇ ਬਾਦਸ਼ਾਹ ਨੂੰ ਚੰਗੇ ਲੱਗਦੇ ਨੇ, ਇਹ ਮੋਤੀ ਹੀਰੇ ਜਵਾਹਰਾਤ ਤੇਰੇ ਵਰਗੇ ਬਾਦਸ਼ਾਹ ਨੂੰ ਚੰਗੇ ਨੇ, ਅਸੀਂ ਇਹਨਾਂ ਨਾਲ ਕੀ ਕਰਨਾ, ਅਸੀਂ ਤਾਂ ਸਾਧੂ ਹਾਂ, ਸਾਡੀ ਤਾਂ ਇੱਕ ਸਮਾਨ ਬਿਰਤੀ ਬਣੀ ਹੋਈ ਹੈ।
ਕੌਣ ਸੰਭਾਰੇ ਕਾਜ ਮਹਾਨ,
ਨਾਲੇ ਆ ਜਿਹੜੇ ਪਿੰਡ ਕਹਿੰਦਾ ਤੂੰ ਦੇਣ ਵਾਸਤੇ ਵੀ ਮੈਂ ਪਿੰਡ ਦੇਣਾ, ਮਹਾਰਾਜ ਕਹਿੰਦੇ ਸਾਡੇ ਪਿੰਡ ਕਹਿੰਦੇ ਸੰਭਾਲਦੇ ਨੇ, ਕੌਣ ਇਹ ਸਾਰੇ ਕੰਮ ਸੰਭਾਲੇਗਾ, ਇਹਨਾਂ ਪਿੰਡਾਂ ਦੀਆਂ ਫਿਰ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ, ਕਿਤੇ ਲੜਾਈ ਹੋ ਰਿਹਾ, ਕਿਤੇ ਝਗੜਾ ਹੋ ਰਿਹਾ, ਕਿਤੇ ਕੁਝ ਪਿਆ ਹੁੰਦਾ, ਫਿਰ ਉਹਨਾਂ ਪਿੰਡਾਂ ਦੀਆਂ ਜ਼ਿੰਮੇਵਾਰੀਆਂ। ਮਹਾਰਾਜ ਕਹਿੰਦੇ ਉਹ ਕੌਣ ਸੰਭਾਲੇਗਾ, ਅਸੀਂ ਤਾਂ ਸਾਧੂ ਆਪਣੇ ਆਨੰਦ ਚ ਰਹਿਣ ਵਾਲੇ ਆ, ਸਾਨੂੰ ਇਹਨਾਂ ਨਾਲ ਕੀ ਭਾ ਹੈ।
ਜਿੱਤੋ ਆਹਾਰ ਇੱਕ ਦਿਨ ਹੋਏ,
ਅਸੀਂ ਤਾਂ ਓਨਾ ਕੁ ਲੈਂਦੇ ਹਾਂ ਜਿੰਨਾ ਕੁ ਇੱਕ ਦਿਨ ਵਿੱਚ ਲੰਗਰ ਤਿਆਰ ਹੋ ਜਾਏ, ਇੱਕ ਦਿਨ ਵਿੱਚ ਜਿੰਨਾ ਕੁ ਭੋਜਨ ਤਿਆਰ ਹੁੰਦਾ ਹੈ, ਓਨੀ ਕੁ ਰਸਤ ਬਸਤ, ਓਨੀ ਕੁ ਮਾਇਆ ਅਸੀਂ ਸੇਵਾਦਾਰਾਂ ਕੋਲੋਂ ਅੰਗੀਕਾਰ ਕਰਦੇ ਹਾਂ।
ਤਰੇ ਆਨ ਪੂਜਾ ਜੇ ਕੋਏ,
ਕੋਈ ਆ ਕੇ ਪੂਜਾ ਰੱਖਦਾ ਸਾਡੇ ਚਰਨਾਂ ਵਿੱਚ, ਮਾਇਆ ਭੇਟ ਕਰਦਾ ਹੈ,
ਤਿੱਤੋ ਲੇਤ ਨੇ ਵਾਦੋ ਲੇ,
ਅਸੀਂ ਓਨਾ ਕੀ ਲੈਂਦੇ ਹਾਂ ਜਿੰਨਾ ਕੁ ਇੱਕ ਦਿਨ ਵਿੱਚ ਵਰਤ ਜਾਂਦਾ ਹੈ, ਬਹੁਤਾ ਨਹੀਂ, ਅਗਲੇ ਦਿਨ ਵਾਸਤੇ ਨਹੀਂ ਅਸੀਂ ਜੋੜਦੇ, ਓਨਾ ਕੁ ਲੈਂਦੇ ਹਾਂ ਜਿੰਨਾ ਕੁ ਇੱਕ ਦਿਨ ਵਿੱਚ ਵਰਤ ਜਾਵੇ, ਇੱਕ ਦਿਨ ਵਿੱਚ ਲੰਗਰ ਤਿਆਰ ਹੋ ਜਾਵੇ, ਉਹਦੇ ਤੋਂ ਵੱਧ ਨਹੀਂ ਲੈਂਦੇ।
ਸੰਗਤ ਭੋਜਨ ਸਰਬ ਅਚੇ,
ਔਰ ਜਿੰਨਾ ਕੁ ਅਸੀਂ ਲੈਂਦੇ ਹਾਂ ਰੋਜ਼ ਓਨਾ ਕੁ ਲੰਗਰ ਬਣ ਜਾਂਦਾ ਹੈ, ਤੇ ਜਿੰਨੀਆਂ ਸਾਰੀਆਂ ਸੰਗਤਾਂ ਗੁਰੂ ਘਰ ਆਉਂਦੀਆਂ ਨੇ ਸਾਰੀਆਂ ਸੰਗਤਾਂ ਭੋਜਨ ਛਕ ਲੈਂਦੀਆਂ, ਸਾਰੀ ਸੰਗਤ ਨੂੰ ਛਕਣ ਵਾਸਤੇ ਲੰਗਰ ਵਿੱਚੋਂ ਭੋਜਨ ਮਿਲ ਜਾਂਦਾ ਹੈ ਤੇ ਇਹਨੇ ਨਾਲ ਹੀ ਸਾਡੀ ਸੰਤੁਸ਼ਟੀ ਬਣੀ ਹੋਈ ਹੈ।
ਸੁਨ ਪੁਨ ਸ਼ਾਹ ਅਪਰ ਨਰ ਸਾਰੇ,
ਜਦੋਂ ਮਹਾਰਾਜ ਜੀ ਨੇ ਨਾ ਕਰ ਦਿੱਤੀ ਨਾ ਵੀ ਸਾਨੂੰ ਨੀ ਚਾਹੀਦੇ ਪਿੰਡ ਤੇ ਨਾ ਤੇਰੀਆਂ ਭਿਟਾਵਾਂ, ਤੇ ਸੁਣ ਕੇ ਬਾਦਸ਼ਾਹ ਤੇ ਬਾਦਸ਼ਾਹ ਦੇ ਨਾਲ ਜਿਹੜੇ ਵਜ਼ੀਰ ਅਹਿਲਕਾਰ ਆਏ ਹੋਏ ਸਨ ਉਹ ਸਾਰੇ ਸਤਿਗੁਰੂ ਜੀ ਦਾ ਬਚਨ ਸੁਣ ਕੇ ਬੋਲੇ,
ਹੱਥ ਬੰਦ ਕਰ ਬਿਨੈ ਉਚਾਰੇ,
ਹੱਥ ਬੰਨ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ,
ਤੁਮਕੋ ਨੈ ਪਰਵਾਹ ਕਿਸੂ ਕੀ।
ਕਹਿਣ ਲੱਗੇ ਜੀ ਸਤਿਗੁਰੂ ਜੀ ਅਸੀਂ ਜਾਣਦੇ ਹਾਂ ਵੀ ਤੁਹਾਨੂੰ ਤਾਂ ਕਿਸੇ ਦੀ ਕੋਈ ਪਰਵਾਹ ਨਹੀਂ ਹੈ, ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈ, ਤੁਹਾਡੇ ਕੋਲ ਸਭ ਕੁਝ ਹੈ, ਜੋ ਚਾਹੋ ਇੱਥੇ ਬਣਾ ਸਕਦੇ ਹੋ, ਜੋ ਚਾਹੇ ਇੱਥੇ ਪ੍ਰਗਟ ਕਰ ਸਕਦੇ ਹੋ। ਮਹਾਰਾਜ ਜੀ ਆਪ ਜੀ ਨੂੰ ਕਿਸੇ ਪ੍ਰਕਾਰ ਦੀ ਕੋਈ ਪਰਵਾਹ ਨਹੀਂ ਹੈ।
ਪੁਰੋ ਕਾਮ ਮਤ ਦਾਸ ਜਿਸੂ ਕੀ,
ਪਰ ਮਹਾਰਾਜ ਜੀ ਅਸੀਂ ਤੁਹਾਡੇ ਦਾਸ ਹਾਂ, ਕਿਰਪਾ ਕਰਕੇ ਸਾਡੀ ਕਾਮਨਾ ਪੂਰੀ ਕਰੋ। ਸਾਡੀ ਇਹ ਕਾਮਨਾ ਹੈ, ਬਾਦਸ਼ਾਹ ਦੀ ਇਹ ਕਾਮਨਾ ਵੀ ਉਹ ਪਿੰਡ ਦੇਣਾ ਚਾਹੁੰਦਾ ਗੁਰੂ ਘਰ ਵਾਸਤੇ ਲੰਗਰਾਂ ਲਈ, ਆਪ ਜੀ ਦੇ ਲੰਗਰ ਚੱਲਦੇ ਨੇ ਤੇ ਇਹਨਾਂ ਲੰਗਰਾਂ ਵਾਸਤੇ ਉਹ ਪਿੰਡ ਦੇਣਾ ਚਾਹੁੰਦਾ, ਜਗੀਰ ਦੇਣਾ ਚਾਹੁੰਦਾ, ਤੇ ਮਹਾਰਾਜ ਇਹ ਦਾਸ ਹੈ ਤੁਹਾਡਾ ਤੇ ਕਿਰਪਾ ਕਰਕੇ ਆਪਣੇ ਦਾਸਾਂ ਦੀ ਕਾਮਨਾ ਪੂਰੀ ਕਰੋ।
ਸਭ ਜਗ ਜਾਚਤ ਤੁਮ ਇੱਕ ਦਾਤਾ ਕਰੇ ਬਾਤ ਹੋਏ ਸੋ ਬਖਿਆਤਾ।
ਸਾਰਾ ਜਗ ਮੰਗਤਾ ਤੇ ਤੁਸੀਂ ਸਾਰੇ ਜਗ ਨੂੰ ਦੇਣ ਵਾਲੇ ਇੱਕੋ ਇੱਕ ਦਾਤੇ ਹੋ, ਤੇ ਮਹਾਰਾਜ ਕਰੇ ਬਾਕ ਹੋਏ ਸੋ ਬਖਿਆਤਾ, ਜੋ ਵਚਨ ਤੁਸੀਂ ਆਪਣੀ ਰਸਨਾ ਤੋਂ ਕਰ ਦਿੰਦੇ ਹੋ ਉਹ ਪ੍ਰਗਟ ਹੋ ਜਾਂਦਾ ਹੈ।
ਤਉ ਯੋਗਤਾ ਐਸੀ ਹੈ ਅੰਗੀਕਾਰ ਕਰੋ ਸਭ ਕਹੇ।
ਮਹਾਰਾਜ ਜੀ ਇਹ ਯੋਗਤਾ ਹੈ ਕਿ ਇਹੋ ਜਿਹੀ ਯੋਗਤਾ ਹੈ ਕਿ ਆਹ ਜਿਹੜੀਆਂ ਭਿਟਾਵਾਂ ਬਾਦਸ਼ਾਹ ਲੈ ਕੇ ਆਇਆ ਹੈ ਆਪ ਦੀ ਕਿਰਪਾ ਕਰਕੇ ਇਹਨੂੰ ਅੰਗੀਕਾਰ ਕਰ ਲਵੋ। ਚਾਹੇ ਆਪ ਜੀ ਕੋਲ ਸਭ ਕੁਝ ਹੈ, ਤੁਸੀਂ ਸਾਰੇ ਜਗ ਦੇ ਦਾਤੇ ਹੋ, ਸਭ ਮੰਗਤੇ ਨੇ ਤੁਹਾਡੇ ਚਰਨਾਂ ਚ, ਪਰ ਮਹਾਰਾਜ ਇਹਨਾਂ ਦੀ ਭਾਵਨਾ ਹੈ ਕਿ ਆਪ ਜੀ ਨੂੰ ਇਹ ਨਗਰ ਭੇਟ ਕਰਨਾ ਚਾਹੁੰਦੇ ਨੇ, ਭਿਟਾਵਾਂ ਭੇਟ ਕਰਨਾ ਚਾਹੁੰਦੇ ਨੇ, ਆਪ ਜੀ ਕਿਰਪਾ ਕਰਕੇ ਇਹਨਾਂ ਦੀਆਂ ਇਹ ਭਿਟਾਵਾਂ ਅੰਗੀਕਾਰ ਕਰ ਲਵੋ।
ਯਾ ਤੇ ਹੋਏ ਸ਼ਾਹ ਸਨਮਾਨੂ,
ਇਹਦੇ ਨਾਲ ਬਾਦਸ਼ਾਹ ਦਾ ਵੀ ਸਨਮਾਨ ਹੋ ਜਾਏਗਾ ਕਿ ਤੁਸੀਂ ਬਾਦਸ਼ਾਹ ਦੀ ਗੱਲ ਨਹੀਂ ਮੋੜੀ, ਤੇ ਮਹਾਰਾਜ ਬਾਦਸ਼ਾਹ ਦਾ ਵੀ ਇਹਦੇ ਤੇ ਸਤਿਕਾਰ ਹੋ ਜਾਏਗਾ, ਸਨਮਾਨ ਹੋ ਜਾਏਗਾ।
ਧਰ ਸ਼ਰਧਾ ਹਰ ਖਾਏ ਮਾਨੂ,
ਇਹਦੇ ਮਨ ਚ ਤੁਹਾਡੇ ਪ੍ਰਤੀ ਹੋਰ ਸ਼ਰਧਾ ਵਧੇਗੀ, ਹੋਰ ਭਾਵਨਾ ਵਧੇਗੀ, ਔਰ ਇਹ ਖੁਸ਼ ਹੋਵੇਗਾ।
ਜੋ ਨੈ ਲਿਓ ਹੋਏ ਮਨ ਭੰਗ,
ਮਹਾਰਾਜ ਜੀ ਜੇ ਤੁਸੀਂ ਬਾਦਸ਼ਾਹ ਦੀਆਂ ਇਹ ਭਿਟਾਵਾਂ ਨਾ ਲਈਆਂ ਤੇ ਫਿਰ ਇਹਦਾ ਮਨ ਟੁੱਟ ਜਾਏਗਾ, ਇਹਦਾ ਮਨ ਭੰਗ ਹੋ ਜਾਏਗਾ ਵੀ ਸ਼ਾਇਦ ਗੁਰੂ ਜੀ ਮੇਰੇ ਨਾਲ ਨਾਰਾਜ਼ ਨੇ, ਉਹਨਾਂ ਨੇ ਮੇਰੇ ਕੋਲ ਇਹ ਭੇਟਾ ਅੰਗੀਕਾਰ ਦੀ ਕੀਤੀ। ਮਹਾਰਾਜ ਇਹਦਾ ਮਨ ਭੰਗ ਹੋ ਜਾਣਾ, ਇਹਦਾ ਮਨ ਟੁੱਟ ਜਾਏਗਾ।
ਸਭ ਰਿਦ ਕੀ ਜਾਨੋ ਸਭ ਸੰਗ,
ਇਹ ਪਾਤਸ਼ਾਹ ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ ਹੋਇਆ, ਤੁਸੀਂ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ, ਸਭ ਦੇ ਹਿਰਦਿਆਂ ਦੀ ਜਾਣਨ ਵਾਲੇ ਹੋ।
ਸਤ ਸੰਗਤ ਬਰ ਤੈ ਜੋ ਆਵੇ ਤੁਮਰੋ ਇਹ ਉਪਕਾਰ ਰਹਾਵੇ।
ਤੁਸੀਂ ਕਿਹੜਾ ਆਪਣੇ ਵਾਸਤੇ ਵਰਤਣਾ, ਪਿੰਡਾਂ ਦੀ ਜਿਹੜੀ ਆਮਦਨ ਆਉਣੀ ਉਹ ਕਿਹੜਾ ਤੁਸੀਂ ਆਪਣੇ ਖਰਚੇ ਵਾਸਤੇ ਲਾਉਣੀ, ਸੰਗਤਾਂ ਆਉਣਗੀਆਂ, ਸਤ ਸੰਗਤਾਂ ਆਉਣਗੀਆਂ, ਸੰਗਤ ਵਰਤੇਗੀ ਤੇ ਤੁਹਾਡਾ ਉਪਕਾਰ ਸਮਝੇਗੀ ਸੰਗਤ। ਮਹਾਰਾਜ ਜੇ ਪਿੰਡਾਂ ਦੀ ਆਮਦਨ ਆਏਗੀ, ਪਿੰਡਾਂ ਦਾ ਜਿਹੜਾ ਮਾਮਲਾ ਆਏਗਾ ਮਹਾਰਾਜ ਜੀ, ਉਹਦੇ ਨਾਲ ਗੁਰੂ ਘਰ ਦਾ ਲੰਗਰ ਚੱਲੇਗਾ, ਸੰਗਤਾਂ ਉਸ ਧਨ ਦੀ ਵਰਤੋਂ ਕਰਨਗੀਆਂ।
ਆਪ ਕਰੋ ਫੁਰਮਾਵਨ ਤਹਾ,
ਮਹਾਰਾਜ ਜੀ ਆਪ ਜੀ ਦਾ ਤਾਂ ਸਿਰਫ ਹੁਕਮ ਹੀ ਚੱਲਣਾ, ਕੋਈ ਪਿੰਡਾਂ ਨੂੰ ਸੰਭਾਲਣ ਵਾਸਤੇ ਆਪ ਜੀ ਨੂੰ ਬਹੁਤੀ ਜਿੰਮੇਵਾਰੀ ਦੀ ਪਾਲਣਾ ਨਹੀਂ ਕਰਨੀ ਪੈਣੀ।
ਲੇਨ ਗ੍ਰਾਮ ਕੋ ਉੱਚਤੇ ਜਹਾ,
ਮਹਾਰਾਜ ਜੀ ਕਿਰਪਾ ਕਰੋ, ਆਪ ਜੀ ਇਹ ਦੱਸੋ ਵੀ ਆਪ ਜੀ ਨੇ ਪਿੰਡ ਕਿਹੜੇ ਲੈਣੇ ਨੇ, ਜਗੀਰ ਉਹ ਦੱਸ ਦਿਓ, ਜਿਹੜੇ ਪਿੰਡ ਆਪ ਜੀ ਲੈਣਾ ਚਾਹੁੰਦੇ ਹੋ ਉਹ ਆਪ ਜੀ ਕਿਰਪਾ ਕਰਕੇ ਦੱਸ ਦਿਓ, ਉਹੀ ਪਿੰਡ ਆਪ ਜੀ ਨੂੰ ਅਸੀਂ ਦੇਵਾਂਗੇ।
ਦਰਸ਼ਨ ਪਰਸੇ ਇਹ ਫਲ ਹੋਏ ਪਾਏ ਆਨੰਦ ਜਾਏ ਸਭ ਕੋਏ।
ਆਪ ਜੀ ਦੇ ਦਰਸ਼ਨ ਪਰਸਨ ਦਾ ਸਾਨੂੰ ਇਹੀ ਫਲ ਹੋਵੇਗਾ ਕਿ ਆਪ ਜੀ ਨੇ ਸਾਡੀ ਭੇਟਾ ਅੰਗੀਕਾਰ ਕਰ ਲਈ। ਮਹਾਰਾਜ ਜਿਹੜਾ ਵੀ ਕੋਈ ਆਪ ਜੀ ਦੇ ਚਰਨਾ ਚ ਆਉਂਦਾ ਉਹ ਆਨੰਦਿਤ ਹੋ ਕੇ ਜਾਂਦਾ ਹੈ, ਤੇ ਕਿਰਪਾ ਕਰੋ ਸਾਨੂੰ ਨਿਰਾਸ਼ ਕਰਕੇ ਕਿਉਂ ਮੋੜਦੇ ਜੇ, ਸਾਨੂੰ ਵੀ ਆਨੰਦ ਪ੍ਰਸੰਨਤਾ ਸਹਿਤ ਮੋੜੋ ਮਹਾਰਾਜ। ਕਿਰਪਾ ਕਰਕੇ ਪਿੰਡ ਅੰਗੀਕਾਰ ਕਰੋ ਤੇ ਫਰਮਾਓ ਆਪ ਜੀ ਨੂੰ ਪਿੰਡ ਕਿਹੜੇ ਚਾਹੀਦੇ ਨੇ।
ਰਾਵਰ ਸੋ ਮਿਲ ਹਰਖੇ ਸ਼ਾਹੂ।
ਬਾਦਸ਼ਾਹ ਬੜਾ ਖੁਸ਼ ਹੋਇਆ ਹੈ ਆਪ ਜੀ ਨੂੰ ਮਿਲ ਕੇ, ਆਪ ਜੀ ਦੇ ਦਰਸ਼ਨ ਕਰਕੇ।
ਹਰਖ ਸਬਨ ਕਹਿ ਹੋਏ ਮਨ ਮਾਹੂ।
ਇਹ ਬਾਦਸ਼ਾਹ ਖੁਸ਼ ਹੋ ਜਾਏਗਾ ਤੇ ਅਸੀਂ ਵੀ ਸਾਰੇ ਖੁਸ਼ ਹੋ ਜਾਵਾਂਗੇ ਕਿ ਗੁਰੂ ਜੀ ਨੇ ਸਾਡੀ ਭੇਟਾ ਪ੍ਰਵਾਨ ਕਰ ਲਈ ਹੈ।
ਬਹੁਤੋ ਬੋਲਣ ਆਪ ਅਗਾਰੀ।
ਮਹਾਰਾਜ ਜੀ ਆਪ ਜੀ ਦੇ ਅੱਗੇ ਬਹੁਤਾ ਬੋਲਣਾ, ਅਸੀਂ ਜਿਵੇਂ ਬੋਲ ਰਹੇ ਹਾਂ ਆਪ ਜੀ ਦੇ ਅੱਗੇ ਇਸ ਤਰ੍ਹਾਂ ਬਹੁਤਾ ਬੋਲਣਾ।
ਨੈਨੀ ਕੀ ਇਹ ਰੀਤ ਵਿਚਾਰੀ।
ਮਹਾਰਾਜ ਜੀ ਇਹ ਚੰਗਾ ਨਹੀਂ ਕਿ ਅਸੀਂ ਬਾਰ ਬਾਰ ਆਪ ਜੀ ਅੱਗੇ ਬੋਲੀਏ। ਆਪ ਜੀ ਵੱਡੇ ਹੋ, ਵੱਡਿਆਂ ਅੱਗੇ ਬੋਲਣਾ ਨਹੀਂ ਬਣਦਾ, ਉਹਨਾਂ ਅੱਗੇ ਤਾਂ ਹੱਥ ਜੋੜ ਕੇ ਬੇਨਤੀ ਕਰਨੀ ਬਣਾਉਂਦੀ ਹੈ, ਪਰ ਅਸੀਂ ਆਪ ਜੀ ਅੱਗੇ ਬੋਲ ਰਹੇ ਹਾਂ। ਮਹਾਰਾਜ ਆਪ ਜੀ ਅੱਗੇ ਬਹੁਤਾ ਬੋਲਣਾ ਚੰਗਾ ਨਹੀਂ ਹੈ।
ਇਮ ਸੁਣ ਕੇ ਸਭ ਇਨ ਕੀ ਬਾਣੀ।
ਜਿਸ ਤਰ੍ਹਾਂ ਸਤਿਗੁਰੂ ਜੀ ਨੇ ਇਹਨਾਂ ਸਾਰਿਆਂ ਦੀ ਬੇਨਤੀ ਸੁਣੀ ਹੈ।
ਸ੍ਰੀ ਗੁਰ ਬਾਤ ਭਵਿੱਖਤ ਜਾਣੀ।
ਸਤਿਗੁਰੂ ਜੀ ਨੇ ਆਉਣ ਵਾਲੇ ਸਮੇਂ ਬਾਰੇ ਵਿਚਾਰ ਕੀਤੀ। ਗੁਰੂ ਅਮਰਦਾਸ ਸਾਹਿਬ ਜੀ ਤ੍ਰਿਕਾਲ ਦਰਸ਼ੀ ਨੇ, ਜਾਣਦੇ ਨੇ ਆਉਣ ਵਾਲੇ ਸਮੇਂ ਚ ਕੀ ਹੋਣਾ ਕੀ ਵਰਤਣਾ। ਤੋ ਸਤਿਗੁਰਾਂ ਨੇ ਆਉਣ ਵਾਲੇ ਸਮੇਂ ਦੀ ਵਿਚਾਰ ਕੀਤੀ ਹੈ, ਭਵਿੱਖਤ ਦੀ ਵਿਚਾਰ ਕੀਤੀ ਹੈ।
ਤੀਰਥ ਉੱਤਮ ਉਦੇਸੋ ਕਰਨਾ, ਜਹ ਸ਼ਨਾਨ ਕਲ ਕਲ ਮਲ ਹਰਨਾ।
ਮਹਾਰਾਜ ਜੀ ਨੇ ਜਾਣਿਆ ਕਿ ਆਉਣ ਵਾਲੇ ਸਮੇਂ ਵਿਚ ਇੱਕ ਜਗ੍ਹਾ ਤੇ ਬੜਾ ਵੱਡਾ ਪਵਿੱਤਰ ਤੀਰਥ ਪ੍ਰਗਟ ਹੋਣਾ। ਇਹ ਇਸ਼ਾਰਾ ਹੋ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵੱਲ। ਉਹਦੇ ਵਾਸਤੇ ਜਿਹੜੀ ਜਗ੍ਹਾ ਹੈ ਉਹ ਬਾਦਸ਼ਾਹ ਦੇਣਾ ਚਾਹੁੰਦਾ ਤੇ ਅਸੀਂ ਉਸੇ ਇਲਾਕੇ ਦੀ ਜਗ੍ਹਾ ਇਹਨੇ ਜਿਹੜੀ ਭੇਟ ਕਰਨੀ ਅੰਗੀਕਾਰ ਕਰੀਏ। ਸਤਿਗੁਰਾਂ ਨੇ ਵਿਚਾਰ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਇੱਕ ਬੜਾ ਵੱਡਾ ਤੀਰਥ ਪ੍ਰਗਟ ਹੋਣਾ, ਜਿਸ ਤੀਰਥ ਵਿਚ ਇਸ਼ਨਾਨ ਕਰਕੇ ਬਹੁਤ ਸਾਰੇ ਲੋਕਾਂ ਦਾ ਉਧਾਰ ਹੋਣਾ, ਬਹੁਤ ਸਾਰੇ ਲੋਕਾਂ ਦੇ ਪਾਪਾਂ ਦੀ ਮੈਲ ਨਿਵਿਰਤ ਹੋਣੀ ਹੈ।
ਹੋਣ ਹਾਰ ਸਭ ਕਰੀ ਵਿਚਾਰਨ, ਸ੍ਰੀ ਮੁਖ ਤੇ ਕੀਏ ਬਾਤੀ ਉਚਾਰਨ।
ਜੀ ਨੇ ਆਉਣ ਵਾਲੇ ਸਮੇਂ ਦੀ ਜਿਹੜੀ ਹੋਣ ਹਾਰ ਹੈ ਉਹਨੂੰ ਵਿਚਾਰਿਆ, ਵਿਚਾਰ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਜਥਾ ਪਾਵਨੀ ਤਥਾ ਕਰੀ ਜੈ, ਸਤ ਸੰਗਤ ਕੋ ਮਾਨ ਰੱਖੀ ਜੈ।
ਮਹਾਰਾਜ ਜੀ ਕਹਿੰਦੇ ਅੱਛਾ ਫਿਰ ਬਾਦਸ਼ਾਹ ਜਿਵੇਂ ਤੇਰੀ ਭਾਵਨਾ ਉਸੇ ਤਰ੍ਹਾਂ ਹੀ ਕਰ ਲੈ, ਜਿਵੇਂ ਤੇਰੀ ਭਾਵਨਾ। ਮਹਾਰਾਜ ਜੀ ਨੇ ਅੱਗੇ ਸਮਾਂ ਵਿਚਾਰ ਲਿਆ ਨਾ ਕਿ ਉੱਥੇ ਤੀਰਥ ਪ੍ਰਗਟ ਹੋਣਾ ਸਤਿਗੁਰਾਂ ਦਾ, ਤੋ ਸਤਿਗੁਰੂ ਕਹਿੰਦੇ ਹੁਣ ਆਪ ਹੀ ਤੂੰ ਵਿਚਾਰ ਕਰ ਲੈ, ਤੇਰੀ ਭਾਵਨਾ ਰੱਖ ਲੈਨੇ, ਸਤ ਸੰਗਤ ਦਾ ਮਾਣ ਰੱਖ ਲੈਨੇ ਆ।
ਸਿਮਰੈ ਹਰ ਹਰ ਸੁਖ ਸੋ ਬਸੈ।
ਮਹਾਰਾਜ ਜੀ ਕਹਿੰਦੇ ਅਸੀਂ ਤਾਂ ਹਰੀ ਹਰੀ ਸਿਮਰਨਾ, ਜਿੱਥੇ ਰਹਾਂਗੇ ਉੱਥੇ ਹੀ ਸਿਮਰਨ ਕਰਨਾ, ਤੇ ਸਾਡੇ ਜਿੱਥੇ ਗੁਰੂ ਕੇ ਅੱਗੇ ਵੀ ਜਿਹੜੇ ਜਿੱਥੇ ਰਹਿਣਗੇ ਉਥੇ ਹਰੀ ਹਰੀ ਦਾ ਸਿਮਰਨ ਕਰਨਗੇ, ਸੁਖ ਨਾਲ ਵਸਣਗੇ।
ਭੋਜਨ ਅਚੇ ਪ੍ਰੇਮ ਪ੍ਰਭ ਰਸੈ।
ਭੋਜਨ ਅਚਣਗੇ ਤੇ ਪ੍ਰੇਮ ਦੇ ਨਾਲ ਪ੍ਰਭੂ ਦੇ ਰਸ ਵਿਚ ਭਿੱਜੀਆਂ ਰਹਿਣਗੀਆਂ ਗੁਰੂ ਕੀਆਂ ਸੰਗਤਾਂ।
ਸੁਨਤ ਸ਼ਾਹ ਉਮਰਾਵਨ ਸਹਿਤ।
ਬਾਦਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਹੇ ਵਚਨ ਆਪਣੇ ਉਮਰਾਵਾਂ ਸਮੇਤ ਸੁਣੇ।
ਹਰਖੇ ਉਪਨ ਸ਼ਰਧਾ ਤਰ ਮਹਿਤ।
ਸ਼ਰਧਾ ਬਣ ਗਈ ਇਹਦੇ ਮਨ ਵਿਚ, ਬੜਾ ਖੁਸ਼ ਹੋਇਆ ਬਾਦਸ਼ਾਹ ਕਿ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਮੇਰੀਆਂ ਭੇਟਾਵਾਂ ਅੰਗੀਕਾਰ ਕਰਨ ਲੱਗੇ ਨੇ।
ਪਟਾ ਪਰਗਨੇ ਕੋ ਲਿਖ ਦੀਨ।
ਪਰਗਨੇ ਦਾ ਪਟਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਇਹ ਜਿੰਨਾ ਪਟਾ ਤੇ ਇਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਇਹਦੇ ਤੇ ਗੁਰੂ ਸਾਹਿਬ ਜੀ ਦਾ ਹੁਕਮ ਚੱਲੇਗਾ, ਇਹ ਸਾਰੀ ਜ਼ਮੀਨ ਇਹ ਸਾਰੇ ਪਿੰਡ ਗੁਰੂ ਸਾਹਿਬ ਜੀ ਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਇਦਾਂ ਪਟਾ ਲਿਖ ਦਿੱਤਾ ਬਾਦਸ਼ਾਹ ਨੇ,
ਆਦ ਚਬਾਲ ਪੀੜ ਜੈ ਕਰਿਓ।
ਜਿਹੜਾ ਚਬਾਲ ਦਾ ਇਲਾਕਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ, ਉਹ ਚਬਾਲ ਦਾ ਤੇ ਬੀੜ ਦਾ ਜਿੰਨਾ ਇਲਾਕਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਸੇਵਾ ਕੀਤੀ ਹੈ, ਉਹ ਸਾਰਾ ਇਲਾਕਾ ਸਾਰੇ ਇਸ ਪਰਗਣੇ ਵਿੱਚ ਆਉਂਦਾ ਸੀ। ਇਦਾਂ ਇਹ ਪਰਗਣਾ ਸਾਰਾ ਲਿਖ ਦਿੱਤਾ ਹੈ।
ਬਹੁਤੇ ਗ੍ਰਾਮ ਅਰਪ ਮੁੱਦ ਭਰਿਓ।
ਇਦਾਂ ਕਈ ਪਿੰਡ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਬਾਦਸ਼ਾਹ ਅਕਬਰ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਆਪਣੋ ਜਨਮ ਸਕਾਰਥ ਜਾਨਾ, ਗੁਰ ਘਰ ਕੀ ਪੀ ਸੇਵ ਮਾਨਾ।
ਆਪਣਾ ਜਨਮ ਇਹਨੇ ਸਫਲਾ ਸਮਝਿਆ ਵੀ ਮੇਰੀ ਜ਼ਿੰਦਗੀ ਧੰਨ ਹੋ ਗਈ ਕਿ ਮੈਨੂੰ ਗੁਰੂ ਘਰ ਦੀ ਸੇਵਾ ਮਿਲ ਗਈ, ਸਤਿਗੁਰਾਂ ਨੇ ਮੇਰੇ ਵੱਲੋਂ ਕੁਝ ਭੇਟਾਵਾਂ ਭੇਟ ਕੀਤੀਆਂ ਹੋਈਆਂ, ਅੰਗੀਕਾਰ ਕਰ ਲਈਆਂ ਨੇ, ਮੇਰਾ ਜੀਵਨ ਧੰਨ ਹੋ ਗਿਆ, ਮੇਰੀ ਯਾਤਰਾ ਸਫਲ ਹੋ ਗਈ ਗੁਰੂ ਸਾਹਿਬ ਜੀ ਤੱਕ ਆਉਣ ਦੀ। ਇਹਦਾ ਬਾਦਸ਼ਾਹ ਅਕਬਰ ਖੁਸ਼ ਹੋ ਰਿਹਾ ਹੈ।
ਆਪਣੇ ਪਰ ਕਰੁਣਾ ਗੁਰ ਜਾਨੀ, ਭਲੋ ਹੋਏ ਮੇਰੋ ਚਿਤ ਠਾਨੀ।
ਜਾਣਿਆ ਵੀ ਮੇਰੇ ਤੇ ਸਤਿਗੁਰਾਂ ਦੀ ਬੜੀ ਕਰੁਣਾ ਹੋਈ, ਮੇਰੇ ਤੇ ਸਤਿਗੁਰਾਂ ਦੀ ਬੜੀ ਮਿਹਰਾਮਤ ਹੋਈ, ਦਇਆ ਹੋਈ ਹੈ, ਇਹਨੇ ਸਮਝਿਆ ਕਿ ਮੇਰਾ ਭਲਾ ਹੋ ਗਿਆ, ਸਤਿਗੁਰੂ ਜੀ ਨੇ ਮੇਰਾ ਭਲਾ ਹੀ ਕੀਤਾ ਮੇਰੇ ਵੱਲੋਂ ਇਹ ਭੇਟਾਵਾਂ ਅੰਗੀਕਾਰ ਕਰਕੇ।
ਜਿਮ ਉਚਰਿਓ ਮਾਨ ਸੋ ਲੀਨ, ਸਫਲ ਕਰਿਓ ਨਿਜ ਦਰਸ਼ਨ ਦੀਨ।
ਜਿਵੇਂ ਮੈਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰਾਂ ਨੇ ਮੇਰੀ ਬੇਨਤੀ ਮੰਨ ਲਈ, ਨਹੀਂ ਤਾਂ ਗੁਰੂ ਸਾਹਿਬ ਜੀ ਦਾ ਇੱਥੇ ਨੇਮ ਦੱਸਿਆ ਹੀ ਹੈ ਕਿ ਉਹ ਇੱਕੋ ਦਿਨ ਵਾਸਤੇ ਭੇਟਾ ਲੈਂਦੇ, ਹੋਰ ਕੁਝ ਲੈਂਦੇ ਹੀ ਨਹੀਂ, ਪਰ ਮੇਰੀ ਸਤਿਗੁਰਾਂ ਨੇ ਲੱਗਿਆ ਰੱਖ ਲਈ ਹੈ, ਮੇਰਾ ਮਾਣ ਰੱਖ ਲਿਆ ਕਿ ਜਿਵੇਂ ਮੈਂ ਕਿਹਾ ਸਤਿਗੁਰਾਂ ਨੇ ਮੰਨ ਲਿਆ, ਔਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਦਰਸ਼ਨ ਦੇ ਕੇ ਸਫਲ ਕਰ ਦਿੱਤਾ ਹੈ। ਸਫਲ ਕਰਿਓ ਨਿਜ ਦਰਸ਼ਨ ਦੀਨ, ਆਪਣੇ ਦਰਸ਼ਨ ਦੇ ਕੇ ਮੈਨੂੰ ਸਫਲਿਆ ਕਰ ਦਿੱਤਾ ਹੈ।
ਗੁਰ ਕੀ ਖੁਸ਼ੀ ਲੀਨ ਇਸ ਰੀਤ।
ਇਹਦਾ ਬਾਦਸ਼ਾਹ ਅਕਬਰ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀਆਂ ਖੁਸ਼ੀਆਂ ਲਈਆਂ, ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲਈਆਂ ਨੇ।
ਸ਼ਰਧਾ ਅਦਕ ਵਧਾਇਓ ਚੀਤ।
ਮਨ ਵਿੱਚ ਹੋਰ ਸ਼ਰਧਾ ਵੱਧ ਗਈ ਬਾਦਸ਼ਾਹ ਦੇ, ਅਕਬਰ ਦੇ ਹੋਰ ਸ਼ਰਧਾ ਮਨ ਦੇ ਵਿੱਚ ਜਾਗ ਪਈ, ਗੁਰੂ ਸਾਹਿਬ ਦੀ ਖੁਸ਼ੀ ਲੈ ਕੇ ਅਕਬਰ ਹੋਰ ਖੁਸ਼ ਹੋਇਆ।
ਪੁਨ ਕਰ ਬਿਨੇ ਹੱਥ ਕੋ ਬੰਦ।
ਅਕਬਰ ਨੇ ਹੱਥ ਜੋੜੇ, ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਹੱਥ ਬੰਨ ਕੇ,
ਕਰੀ ਬੰਦਨਾ ਪਦ ਅਰਬਿੰਦ।
ਮਹਾਰਾਜ ਮੈਂ ਅੱਜ ਧੰਨ ਹੋ ਗਿਆ, ਧੰਨ ਹੋ ਗਿਆ। ਏਦਾਂ ਕਹਿੰਦਾ ਅਕਬਰ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਆ, ਨਮਸਕਾਰ ਕੀਤੀ ਆ ਅਕਬਰ ਨੇ।
ਆਇਸ ਪਾਏ ਗੁਰੂ ਮੁਖ ਕੇਰੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕਰਕੇ
ਉੱਠਿਓ ਸ਼ਾਹਕਾਰ ਖੁਸ਼ੀ ਕਨੇਰੀ।
ਬੜਾ ਖੁਸ਼ ਹੋ ਕੇ ਅਕਬਰ ਅੱਜ ਬੜਾ ਖੁਸ਼ ਹੈ, ਪ੍ਰਸੰਨ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਅਕਬਰ ਖੁਸ਼ੀਆਂ ਲੈ ਕੇ ਉੱਠਿਆ ਹੈ।
ਲੈ ਕਰ ਗੁਰ ਘਰ ਕੋ ਸਿਰ ਪਾਓ, ਧਰਿਓ ਸੀਸ ਪਰ ਆਨੰਦ ਉਪਾਓ।
ਅਕਬਰ ਜਾਣ ਲੱਗਾ ਤੇ ਜਾਂਦੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰੂ ਘਰ ਵੱਲੋਂ ਗੁਰਦੇਵ ਜੀ ਨੇ ਇੱਕ ਸਿਰੇ ਪਾਓ ਅਕਬਰ ਬਾਦਸ਼ਾਹ ਨੂੰ ਦਿੱਤਾ। ਅਕਬਰ ਨੇ ਬੜੇ ਸਤਿਕਾਰ ਨਾਲ ਉਸ ਸਿਰੇ ਪਾਓ ਨੂੰ ਗੁਰੂ ਘਰ ਦੀ ਨਿਆਮਤ ਜਾਣ ਕੇ ਆਪਣੇ ਸਿਰ ਤੇ ਰੱਖਿਆ। ਇਹ ਬੜੀ ਵੱਡੀ ਦਾਤ ਹੈ, ਐਸਾ ਸਿਰੇ ਪਾਓ ਹੈ ਜਿਹਦੇ ਨਾਲ ਲੋਕ ਤੇ ਪਰਲੋਕ ਦਾ ਪਰਦਾ ਕੱਢਿਆ ਜਾਂਦਾ ਹੈ। ਇਹ ਜਾਣ ਕੇ ਸਤਿਗੁਰਾਂ ਦਾ ਬਖਸ਼ਿਆ ਸਿਰੇ ਪਾਓ ਆਪਣੇ ਸਿਰ ਤੇ ਰੱਖਿਆ ਹੈ।
ਨਿਕਸੇ ਉਹ ਪੁਰ ਤੇ ਆਇਓ ਡੇਰੇ।
ਸਤਿਗੁਰੂ ਜੀ ਦੇ ਨਗਰ ਵਿੱਚੋਂ, ਮਹਾਰਾਜ ਜੀ ਦੇ ਡੇਰੇ ਨਗਰ ਤੋਂ ਨਿਕਲਿਆ ਔਰ ਅਕਬਰ ਵਾਪਸ ਜਿੱਥੇ ਨੇ ਆਪਣਾ ਡੇਰਾ ਕੀਤਾ ਹੋਇਆ ਸੀ ਆਇਆ ਹੈ।
ਲੋਕਨ ਸੋ ਗੁਣ ਪਨਤ ਬਡੇਰੇ।
ਔਰ ਰਸਤੇ ਵਿੱਚ ਆਉਂਦਾ ਨਾਲ ਦੇ ਸਾਥੀਆਂ ਚ ਗੁਰੂ ਸਾਹਿਬ ਦੇ ਗੁਣ ਗਾਉਂਦਾ ਆਉਂਦਾ ਹੈ, ਕਹਿੰਦਾ ਬੜੇ ਗੁਣੀ ਨੇ ਮੇਰੇ ਸਤਿਗੁਰੂ, ਬੜੇ ਗੁਣ ਨੇ ਉਹਨਾਂ ਵਿੱਚ ਤਾਂ, ਉਹ ਤਾਂ ਬੜੇ ਖੁਦਾ ਦੀ ਪਾਕ ਮੂਰਤ ਨੇ। ਅਣਕ ਪ੍ਰਕਾਰ ਦੇ ਗੁਣਾਂ ਨੂੰ ਵਰਣਨ ਕਰਦਾ ਆਉਂਦਾ ਹੈ।
ਪੂਰਨ ਪੁਰਖ ਬਾਕ ਜਿਨ ਪੂਰਨ ਦਰਸੇ ਲਹੇ ਕਾਮਨਾ ਤੂਰਨ।
ਪੂਰਨ ਗੁਰੂ ਨੇ ਪੂਰਨ, ਉਹਨਾਂ ਦੇ ਸਾਰੇ ਗੁਣ ਪੂਰਨ ਨੇ, ਔਰ ਉਹਨਾਂ ਦੇ ਦਰਸ਼ਨ ਕਰਕੇ ਮਨ ਦੀਆਂ ਕਾਮਨਾਵਾਂ ਵੀ ਪੂਰਨ ਹੋ ਜਾਂਦੀਆਂ ਨੇ। ਪੂਰਨ ਗੁਰੂ ਨੇ ਤੇ ਦਰਸ਼ਨ ਕਰਕੇ ਕਾਮਨਾਵਾਂ ਵੀ ਪੂਰਨ ਹੁੰਦੀਆਂ ਹਨ।
ਵੈਸ ਵਿਸ਼ਾਲ ਮਹਾਬ੍ਰਿਧ ਹੋਏ,
ਕਿੰਨੇ ਉਮਰ ਵਡੇਰੀ ਹੈ, ਸਰੀਰ ਬਹੁਤ ਜਿਆਦਾ ਉਹਨਾਂ ਦਾ ਬਿਰਧ ਹੋ ਚੁੱਕਾ ਹੈ।
ਭਲੀ ਪਈ ਹਮ ਦਰਸ਼ਨ ਜੋਏ,
ਤਾਂ ਬੜਾ ਚੰਗਾ ਹੋਇਆ ਵੀ ਸਾਨੂੰ ਦਰਸ਼ਨ ਹੋ ਗਏ, ਕਿਉਂਕਿ ਉਮਰ ਬੜੀ ਵੱਡੀ ਹੋ ਚੁੱਕੀ ਹੈ, ਸਰੀਰ ਦੀ ਉਮਰ ਵਡੇਰੀ ਹੋਵੇ ਤੇ ਕੋਈ ਪਤਾ ਨੀ ਕਿਹੜੇ ਵੇਲੇ ਸਰੀਰ ਤਿਆਗ ਦੇਣ। ਇਹਦੇ ਮੇਰੇ ਭਾਗ ਚੰਗੇ ਸਨ ਕਿ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਹੋ ਗਏ ਹਨ।
ਬਦਨ ਅਧੀਨ ਸੁਦੀਰਧ ਆਸ਼ੈ,
ਚਾਹੇ ਉਮਰ ਇੰਨੀ ਵਡੇਰੀ ਹੈ ਪਰ ਚਿਹਰੇ ਤੇ ਉਸੇ ਤਰ੍ਹਾਂ ਪ੍ਰਕਾਸ਼, ਚਿਹਰੇ ਤੇ ਰੰਚਕ ਮਾਤਰ ਕੋਈ ਫਰਕ ਨੀ, ਰੌਣਕ ਹੈ, ਬੜੀ ਸੋਹਣੀ ਜੋਤ ਉਹਨਾਂ ਅੰਦਰ ਦਗ ਦਗ ਕਰਦੀ ਹੈ।
ਬੈਠੇ ਸ਼ੁਭ ਗੁਣ ਮਾਨੋ ਪ੍ਰਕਾਸ਼ੈ,
ਬੈਠੇ ਨੇ ਮਾਨੋ ਜਿਵੇਂ ਸ਼ੁਭ ਗੁਣੀ ਪ੍ਰਕਾਸ਼ਮਾਨ ਹੋ ਰਹੇ ਨੇ, ਗੁਰਤਾ ਗੱਦੀ ਤੇ ਸਾਰੇ ਗੁਣ ਆ ਕੇ ਬਿਰਾਜਮਾਨ ਹੋ ਰਹੇ ਨੇ।
ਲੋਭ ਆਦ ਜੇ ਮਹਿਦ ਵਿਕਾਰਾ,
ਜਿਹੜੇ ਲੋਭ ਆਦਿਕ ਵਿਕਾਰ ਨੇ, ਲਾਲਚ ਦੀ ਬਿਰਤੀ ਹੈ, ਲੋਭ ਦੀ ਬਿਰਤੀ ਹੈ।
ਲੇਸ਼ ਨਹੀਂ ਨੀ ਕੇ ਨਿਰਧਾਰਾ,
ਇਹਨਾਂ ਦੇ ਨੇੜੇ ਤੱਕ ਨਹੀਂ ਆਉਂਦਾ ਉਹ ਲਾਲਚ ਤਾਂ, ਲੋਭ ਤਾਂ ਇਹਨਾਂ ਦੇ ਨੇੜੇ ਤੱਕ ਨੀ ਫਰਕਦਾ, ਦੂਰ ਰਹਿੰਦਾ, ਲੋਭ ਇਹਨਾਂ ਦੇ ਨੇੜੇ ਤੱਕ ਵੀ ਨਹੀਂ।
ਕਿਮ ਕਹਿ ਰਹਿਣ ਵਿਖੇ ਪਰ ਸੋਆ,
ਇੱਦਾਂ ਕਹਿ ਕੇ ਅਕਬਰ ਬਾਦਸ਼ਾਹ, ਰਾਤ ਦਾ ਸਮਾਂ ਪੈ ਗਿਆ ਸੀ, ਰਾਤ ਨੂੰ ਆਪਣੇ ਆਸਣ ਤੇ ਸੁੱਤਾ ਹੈ।
ਪੋਰ ਪਏ ਲਵ ਪੁਰ ਮਗ ਜੋ,
ਅਗਲਾ ਦਿਨ ਚੜਿਆ ਅਕਬਰ ਨੇ ਇੱਥੋਂ ਗੋਇੰਦਵਾਲ ਸਾਹਿਬ ਤੋਂ ਲਾਹੌਰ ਨੂੰ ਚਾਲੇ ਪਾ ਦਿੱਤੇ, ਲਾਹੌਰ ਨੂੰ ਚਲਾ ਗਿਆ।
ਸ੍ਰੀ ਅੰਮ੍ਰਿਤਸਰ ਕੇ ਚੋਂ ਪਾਸੇ,
ਅਗਲਾ ਜੀ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਾਰੇ ਪਾਸੇ ਦੀ ਜਗ੍ਹਾ ਹੈ।
ਸੁਨ ਬ੍ਰਾਹਮਣ ਕੇ ਲੋਕ ਹੁਲਾਸੇ,
ਪਿੰਡਾਂ ਦੇ ਲੋਕ ਜਿਹੜੇ ਪਿੰਡ ਅਕਬਰ ਨੇ ਗੁਰੂ ਸਾਹਿਬ ਨੂੰ ਭੇਟ ਕੀਤੇ, ਜਦੋਂ ਉਹਨਾਂ ਪਿੰਡਾਂ ਵਾਲਿਆਂ ਨੂੰ ਪਤਾ ਲੱਗਾ ਕਿ ਸਾਨੂੰ ਹੁਣ ਮਾਮਲਾ ਕਿਸੇ ਚੌਧਰੀ ਨੂੰ ਨਹੀਂ ਦੇਣਾ ਪਏਗਾ, ਅਸੀਂ ਤਾਂ ਗੁਰੂ ਘਰ ਜਾ ਕੇ ਮਾਮਲਾ ਭੇਟ ਕਰਨਾ ਹੈ, ਤਾਂ ਪੁੰਨ ਤੇ ਫਲੀਆਂ ਵਾਲੀ ਗੱਲ ਬਣ ਗਈ ਹੈ।
ਲੇਲੇ ਭੇਟ ਆਏ ਸਮੁਦਾਏ,
ਆਏ ਪਿੰਡਾਂ ਵਾਲੇ ਕਿ ਸਾਡੇ ਮਾਲਕ ਹੁਣ ਗੁਰੂ ਸਾਹਿਬ ਜੀ ਨੇ, ਇਹ ਸਮਝ ਕੇ ਜਾਣ ਕੇ ਪਿੰਡਾਂ ਵਾਲੇ ਲੋਕ ਅਨੇਕ ਪ੍ਰਕਾਰ ਦੀਆਂ ਭਿਟਾਵਾਂ ਲੈ ਕੇ, ਮਾਇਆ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਹਨ।
ਸਤਿਗੁਰ ਕੇ ਗ੍ਰਹਿ ਹੋਤ ਵਧਾਏ,
ਸਤਿਗੁਰਾਂ ਦੇ ਘਰ ਵਿੱਚ ਵਧਾਈਆਂ ਵੱਜ ਰਹੀਆਂ ਨੇ, ਸਿੱਖ ਬੜੇ ਵਧਾਈਆਂ ਦੇ ਰਹੇ ਨੇ, ਕਹਿੰਦੇ ਸਾਰੇ ਨਗਰ ਗੁਰੂ ਕੇ ਹੋ ਗਏ ਨੇ, ਹੁਣ ਸਤਿਗੁਰਾਂ ਦੇ ਹੋ ਗਏ ਨੇ।
ਸ੍ਰੀ ਗੁਰ ਸਗਰੀ ਸਭਾ ਲਗਾਏ,
ਸਤਿਗੁਰੂ ਜੀ ਨੇ ਦੀਵਾਨ ਸਜਾਇਆ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ
ਰਾਮਦਾਸ ਨਿਜ ਪਾਸ ਬੁਲਾਏ,
ਦੀਵਾਨ ਸਜਾ ਕੇ ਆਪਣੇ ਅਜ਼ੀਜ਼ ਪਿਆਰੇ ਸਿੱਖ ਜੋ ਨੇੜੇ ਹਨ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ ਹੈ।
ਇਨਕੋ ਸਭ ਹੀ ਭੇਟ ਦਿਵਾਈ,
ਵਚਨ ਕੀਤਾ ਵੀ ਜਿਹੜੀਆਂ ਭਿਟਾਵਾਂ ਭੇਟ ਕਰਨੀਆਂ ਨੇ ਇਹਨਾਂ ਨੂੰ ਭੇਟ ਕਰੋ, ਕਿਉਂਕਿ ਉਹ ਸਾਰੇ ਪਿੰਡ ਅਸੀਂ ਇਹਨਾਂ ਨੂੰ ਦੇ ਦਿੱਤੇ ਨੇ, ਸਾਨੂੰ ਨਹੀਂ ਚਾਹੀਦੇ ਉਹ ਸਾਰੇ ਪਿੰਡ, ਉਹ ਪਰਗਣਾ ਸਾਨੂੰ ਨਹੀਂ ਚਾਹੀਦਾ, ਅਸੀਂ ਇਹਨਾਂ ਨੂੰ ਦਿੱਤਾ, ਉਹ ਪਰਗਣੇ ਦੇ ਮਾਲਕ ਹੁਣ ਇਹ ਨੇ, ਤੇ ਗੁਰਿਆਈ ਨਾਲ ਉਹ ਪਰਗਣਾ ਵੀ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਦੇ ਕੇ ਆਖਿਆ, ਜਿਹੜੀਆਂ ਭਿਟਾਵਾਂ ਭੇਟ ਕਰਨੀਆਂ ਨੇ ਇਹਨਾਂ ਦੇ ਚਰਨਾਂ ਚ ਭੇਟ ਕਰੋ।
ਨਰ ਗ੍ਰਾਮਨ ਕੀ ਬਾਹਾਂ ਗਹਾਈ,
ਜਿੰਨੇ ਪਿੰਡਾਂ ਦੇ ਲੋਕ ਸਨ ਆਏ ਹੋਏ ਉਹਨਾਂ ਸਾਰਿਆਂ ਦੀ ਬਾਂਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਫੜਾ ਦਿੱਤੀ।
ਸੁਨਤ ਸਬਨ ਕੇ ਬਾਕ ਬਖਾਨਾ, ਮਾਲਕ ਤੁਮਰੋ ਇਹੀ ਮਾਨਾ।
ਸਾਰੇ ਬਚਨ ਸੁਣ ਕੇ ਮਹਾਰਾਜ ਜੀ ਨੇ ਬਚਨ ਕੀਤਾ, ਉਹਨਾਂ ਪਿੰਡਾਂ ਵਾਲਿਆਂ ਨੂੰ ਆਖਿਆ, ਭਾਈ ਤੁਹਾਡੇ ਮਾਲਕ ਗੁਰੂ ਰਾਮਦਾਸ ਜੀ ਨੇ, ਤੁਹਾਡੇ ਮਾਲਕ ਸਿਰਾਂ ਦੇ ਸਾਈ ਹੁਣ ਇਹ ਹਨ।
ਕਹਿ ਇਸ ਕੀ ਸਤੰਤ ਸ਼ੁਭ ਹੋਏ,
ਇਹਨਾਂ ਦੀ ਸੰਤਾਨ ਹੋਵੇਗੀ ਉਹ ਤੁਹਾਡੇ ਮਾਲਕ ਹੋਣਗੇ।
ਕਹਿ ਇਸਕੇ ਸਿੱਖ ਤੁਮ ਪਤ ਜੋਏ,
ਇਹਨਾਂ ਦੇ ਸਿੱਖ ਤੁਹਾਡੇ ਪਤੀ ਮਾਲਕ ਹੋਣਗੇ।
ਇਮ ਕਹਿ ਸਭ ਕੋ ਦੇ ਦਸਤਾਰ,
ਇਹਨਾਂ ਕਹਿ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਜਿੰਨੇ ਪਿੰਡਾਂ ਦੇ ਚੌਧਰੀ ਮੁਖੀ ਆਏ ਸਨ ਉਹਨਾਂ ਸਾਰਿਆਂ ਨੂੰ ਦਸਤਾਰਾਂ ਦਿੱਤੀਆਂ ਨੇ, ਸਿਰੇ ਪਾਓ ਦਿੱਤੇ ਹਨ।
ਵਿਦਾ ਕਰੇ ਨਰ ਗ੍ਰਾਮ ਉਧਾਰ,
ਵਾਪਸ ਆਪੋ ਆਪਣਿਆਂ ਪਿੰਡਾਂ ਵੱਲ ਵਿਦਾ ਕੀਤਾ ਹੈ।
ਭਾਈ ਬੁੱਢਾ ਸਭ ਪਰ ਛੋਰਾ,
ਜਿੰਨੇ ਪਿੰਡ ਨੇ ਇਸ ਪ੍ਰਗਣੇ ਦੇ, ਉਸ ਪ੍ਰਗਣੇ ਦੇ ਜਿੰਮੇਦਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਨੇ ਸਥਾਪ ਦਿੱਤਾ ਕਿ ਸਾਰੇ ਇਲਾਕੇ ਦੇ ਮਾਲਕ ਤੁਸੀਂ ਹੋ, ਤੁਸੀਂ ਸਾਰੇ ਪਿੰਡਾਂ ਦੀ ਨਿਗਰਾਨੀ ਰੱਖਣੀ ਹੈ। ਜਿੰਨੀ ਜ਼ਮੀਨ ਹੈ ਗੁਰੂ ਘਰ ਦੀ ਉਹਦੀ ਨਿਗਰਾਨੀ ਬੀੜ ਦੀ ਵੀ ਤੁਸੀਂ ਰੱਖਣੀ ਹੈ।
ਕਰੇ ਮਾਮਲਾ ਗ੍ਰਾਮ ਬਟੋਰਾ,
ਜਿੰਨੇ ਮਾਮਲਾ ਪਿੰਡਾਂ ਦਾ ਆਉਣਾ ਉਹ ਵੀ ਤੁਸੀਂ ਇਕੱਠਾ ਕਰਨਾ ਹੈ।
ਦੇਗ ਗੁਰੂ ਕੀ ਚਲੇ ਅਪਾਰਾ, ਰੈਨ ਦਿਨਾ ਨਰ ਅਚੇ ਹਜ਼ਾਰਾ।
ਗੁਰੂ ਕੀ ਦੇਗ ਇਸੇ ਤਰ੍ਹਾਂ ਚਲਦੀ ਰਹੇਗੀ, ਰਾਤ ਦਿਨ ਹਜ਼ਾਰਾਂ ਲੋਕ ਆ ਕੇ ਗੁਰੂ ਕੀਆਂ ਦੇਗਾਂ ਲੰਗਰਾਂ ਵਿੱਚ ਲੰਗਰ ਛਕਣਗੇ।
ਅੰਨ ਫਸਲ ਦਰ ਫਸਲ ਮਾਨ, ਲੰਗਰ ਪਰੇ ਸੇਵ ਨਰ ਠਾਨੇ।
ਅੰਨ ਦੀ ਫਸਲ ਜਿਹੜੀ ਆ ਉਹਦੇ ਵਿੱਚੋਂ ਜਿਹੜਾ ਫਸਲ ਦਾ ਹਿੱਸਾ ਹੈ ਉਹ ਗੁਰੂ ਕੀਆਂ ਲੰਗਰਾਂ ਵਿੱਚ ਲਿਆ ਕੇ ਤੁਸੀਂ ਪਾਉਣਾ। ਜਿੰਨੀ ਕਿਸੇ ਦੀ ਭਾਵਨਾ, ਕਿਸੇ ਤੇ ਇਹ ਨਹੀਂ ਆਰੋਪਿਆ ਵੀ ਤੁਸੀਂ ਇੰਨਾ ਹੀ ਦੇਣਾ। ਮਹਾਰਾਜ ਕਹਿੰਦੇ ਜਿੰਨਾ ਕੁ ਕੋਈ ਅੰਨ ਭੇਟ ਕਰਨਾ ਚਾਹੁੰਦਾ ਲੰਗਰਾਂ ਵਿੱਚ ਭੇਟ ਕਰੇ, ਕਿਉਂਕਿ ਹਜ਼ਾਰਾਂ ਨੇ ਲੰਗਰ ਛਕਣਾ ਹੈ।
ਸਿੱਖ ਸੈਂਕੜੇ ਕਾਰ ਸੰਭਾਰੇ, ਸ਼੍ਰੀ ਗੁਰ ਰਾਮਦਾਸ ਅਨੁਸਾਰ।
ਮਹਾਰਾਜ ਜੀ ਨੇ ਕਿਹਾ ਵੀ ਇਹਨਾਂ ਜ਼ਮੀਨਾਂ ਵਿੱਚੋਂ, ਕਿਉਂਕਿ ਬਹੁਤ ਸਾਰੀ ਜ਼ਮੀਨ ਵੀ ਗੁਰੂ ਘਰ ਆਈ ਹੈ, ਮਹਾਰਾਜ ਕਹਿੰਦੇ ਇਹਦੀ ਖੇਤੀ ਸੰਭਾਲੋ। ਬਹੁਤ ਸਾਰੇ ਸੇਵਕ ਖੇਤੀ ਸੰਭਾਲਣ ਲੱਗੇ ਔਰ ਮਹਾਰਾਜ ਜੀ ਨੇ ਵੀ ਕਹਿ ਦਿੱਤਾ ਵੀ ਇਹਦੀ ਸਾਰੀ ਜਿੰਨੀ ਮਾਇਆ ਹੈ, ਫਸਲ ਹੈ, ਉਹਦੇ ਉੱਤੇ ਹੱਕ ਗੁਰੂ ਰਾਮਦਾਸ ਜੀ ਦਾ ਹੋਣਾ। ਇਹੀ ਤੁਹਾਡੇ ਮਾਲਕ ਹਨ, ਇਹੀ ਤੁਹਾਡੇ ਗੁਰੂ ਹਨ।
ਇਨਕੀ ਆਇਸ ਲੇਤ ਸਮਾਜਾ,
ਇਹਨਾਂ ਦੀ ਆਗਿਆ ਲੈ ਕੇ ਤੁਸੀਂ ਚੱਲਣਾ ਜੋ ਇਹ ਹੁਕਮ ਕਰਨ।
ਆਪ ਆਪਣੇ ਸਾਰੇ ਕਾਜਾ,
ਆਪਣੇ ਕੰਮ ਨੂੰ ਸੰਭਾਲਣਾ ਕਰੋ।
ਸਿੱਖ ਅਨੇਕ ਦਾਸ ਸਭ ਗ੍ਰਾਮ,
ਬਹੁਤ ਸਾਰੇ ਅਨੇਕਾਂ ਪਿੰਡਾਂ ਦੇ ਗ੍ਰਾਮਾਂ ਦੇ ਜਿਹੜੇ ਸਿੱਖ ਹਨ।
ਕਰੇ ਮਾਮਲੇ ਕੋ ਸਭ ਕਾਮ,
ਸਾਰੇ ਪਿੰਡਾਂ ਦਾ ਮਾਮਲਾ ਇਕੱਠਾ ਕਰਨਾ, ਸਿੱਖਾਂ ਦੀਆਂ ਡਿਊਟੀਆਂ ਲੱਗ ਗਈਆਂ, ਉਹ ਮਾਮਲਾ ਇਕੱਠਾ ਕਰਕੇ ਗੁਰੂ ਘਰ ਲੈ ਕੇ ਆਉਂਦੇ ਹਨ।
ਜਿਮ ਭਾਈ ਬੁੱਢਾ ਕਹਿ ਦੇ,
ਸਾਰਿਆਂ ਦੇ ਮੁਖੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਤੇ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਕਹਿੰਦੇ ਹਨ,
ਕਿਸੇ ਪ੍ਰਕਾਰ ਸਰਬਈ ਲੈ,
ਉਸੇ ਤਰ੍ਹਾਂ ਸਿੱਖ ਜਿਹੜੇ ਅਗਲੇ ਕਰਿੰਦੇ ਨੇ ਉਸੇ ਤਰ੍ਹਾਂ ਕੰਮ ਕਰਦੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਪ੍ਰੇਰਦੇ ਨੇ। ਇਥੋਂ ਬਾਬਾ ਬੁੱਢਾ ਸਾਹਿਬ ਜੀ ਦੀ ਘਾਲਣਾ ਬਹੁਤ ਹੋਈ ਗੁਰੂ ਘਰ ਦੇ ਵਿੱਚ, ਜਿਨ੍ਹਾਂ ਨੇ ਸਾਰੇ ਬੀੜ ਦੇ ਇਲਾਕੇ ਨੂੰ, ਪਿੰਡਾਂ ਦੇ ਪ੍ਰਗਣੇ ਨੂੰ ਸੰਭਾਲ ਕੇ ਫਿਰ ਉਥੋਂ ਦੀ ਸਾਰੀ ਜਿੰਨੀ ਆਮਦਨ ਹੋਣੀ ਉਹਨੂੰ ਖਰਚਣਾ, ਉਹਦਾ ਸਾਰਾ ਪ੍ਰਬੰਧ ਜਿਹੜਾ ਸੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਚ ਰਿਹਾ। ਤੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਵੇਂ ਤੀਰਥ ਪ੍ਰਗਟ ਕਰ ਰਹੇ ਨੇ, ਕਿਉਂਕਿ ਕਥਾ ਚੱਲ ਰਹੀ ਸੀ ਕਿ ਦਰਬਾਰ ਸਾਹਿਬ ਦੀ ਜਿਹੜੀ ਮਹਿਮਾ ਉਹ ਕਿਵੇਂ ਪ੍ਰਗਟ ਹੋਇਆ, ਤੀਰਥ ਕਿਵੇਂ ਪ੍ਰਗਟ ਹੋਇਆ, ਤੇ ਉਹਦੇ ਵਾਸਤੇ ਜਗ੍ਹਾ ਕਿੱਥੋਂ ਆਈ, ਜਗ੍ਹਾ ਦਾ ਪਤਾ ਲੱਗ ਗਿਆ ਵੀ ਜਗ੍ਹਾ ਬਾਦਸ਼ਾਹ ਅਕਬਰ ਨੇ ਇੱਦਾਂ ਭੇਟ ਕੀਤੀ, ਇਹ ਕਾਰਨ ਬਣੇ ਸਨ। ਤੇ ਜਿਵੇਂ ਸਾਹਿਬ ਜੀ ਤੀਰਥ ਪ੍ਰਗਟ ਕਰ ਰਹੇ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।